अपन बिरद रखावह। तुमरी शरण तुम्हारी आसा, तुम ही सज्जन सुहेले। राखह राखण हार दयाला, नानक घर के गोले। तुमरी शरण तुम्हारी आसा, तुम ही सज्जन सुहेले। राखह राखण हार दयाला, नानक घर के गोले। सतनाम श्री वाहे गुरु साहिब जी। मुई प्रीत प्यार गया, मुआ वैर विरोध। धंदा थका हाओ मुई, ममता माया क्रोध। मुई प्रीत प्यार गया, मुआ वैर विरोध। धंदा थका हाओ मुई, ममता माया क्रोध। कर्म मिले सच पाइए, गुरमुख सदा निरोध। सच्ची कार सच मिले, गुरमत पल्ले पाए। सोनर जम्मे ना मरे, ना आवे ना जाए। नानक दर प्रधान सो, दरगह पैदा जाए। सो नर जम्मे ना मरे, ना आवे ना जाए। नानक दर प्रधान सो, दरगह पैदा जाए। वाहिगुरु जी का खालसा, वाहिगुरु जी की फतेह। पतत पावन भगत वत्सल कृपा निदान, राजान राज भानान भान, देवान देव उपमा महान। साहिब श्री गुरु ग्रंथ साहिब जी दी गोद विच जुड़मिल बैठी गुरु प्यारी सात संगत जी, आप वड्डियां भागां वाले हो, सतगुरु साहिबां दी हाजरी भर के अपना जन्म सफला कर रहे हो जी। सच्चे पातशाह साहिब श्री गुरु ग्रंथ साहिब जी ने महान बख्शिश कृपा कीती है। शाम दे सुंदर दीवान सज रहे हन, सजे हुए दीवाना विच गुरमुखां प्यारियां कोलों आप जी ने बड़ा ही रस पिन्ना कीर्तन सरवण कीता है। उपरांत सतगुरु गुरु ग्रंथ साहिब जी दी चल रही लड़ीवार कथा सरवण करके आपां लाहा प्राप्त करिए। कल आपां सरवण कीता सी जिस तरह गुरु नानक साहिब सच्चे पातशाह जी ने जिस तरह देह जेड़ी है स्वासां तो बिना हो जावे, सुन्नी हो जांदी है। ये जदों जी बंदे दे अंदरों निकल जावे तां वो आदमी नहीं रहिंदा, भाव के हम आदमी एकदम ही मोहलत मोहत ना जाना। गुरु साहब सच्चे पातशाह गुरु नानक साहिब जी सानू वैरागमय उपदेश बख्शिया है। इसे तरह जिस तरह मनुख जेड़ा है उदा जेड़ी जठराग्नि है ओ चंगी भली सी, पर जदों श्वास विचों निकल गया, जी निकल गया, वो सारी दी सारी बुझ गई है, एक श्वास भी नहीं निकलदा। ते घर दे विच घरवाली बच्चे माता पिता ये सब विराग करन लग पैंदे हन। इस बारे गुरु साहब ने कहा है, मूर्खा बिसमझा, ਇਹ ਜਿਸ ਤਰ੍ਹਾਂ ਇਹ ਤੇਰਾ ਸਰੀਰ ਹੈ, ਇਹ ਤੂੰ ਇਸ ਦੁਨੀਆ ਤੋਂ ਤੂੰ ਚਲੇ ਗਿਆ ਹੈ, ਪਰ ਇਹ ਜੀਵ ਇਹਦੇ ਤੋਂ ਤੂੰ ਸਿੱਖਿਆ ਲੈ। ਸਿੱਖਿਆ ਕਿਹੜੀ ਲੈਣੀ ਹੈ? ਮਹਾਰਾਜ ਕਹਿੰਦੇ ਹਨ, ਮੂੜੇ ਰਾਮ ਜਪੋ ਗੁਣ ਸਾਰ। ਅਸਲ ਸ੍ਰੇਸ਼ਟ ਉਹ ਸਾਰ ਹੈ ਕਿ ਭਾਈ ਉਸ ਪਰਮਾਤਮਾ ਦਾ ਨਾਮ ਜਪਣਾ ਕਰੋ। ਅਸਲ ਦੇ ਵਿੱਚ ਜਿਹੜੀ ਹਉਮੈ ਹੈ ਤੇ ਮਮਤਾ ਹੈ ਤੇ ਮੋਹਣੀ ਤੇ ਮੁੱਠੀ ਅਹੰਕਾਰ ਦੇ ਵਿੱਚ ਸਾਰੀ ਸੰਸਾਰ ਉਤਪਤੀ ਜਿਹੜੀ ਹੈ, ਸੰਸਾਰ ਦੇ ਜੀਵ ਜਿਹੜੇ ਹਨ ਹਉਮੈ ਦੇ ਵਿੱਚ ਖਤਮ ਹੋ ਜਾਂਦੇ ਆ, ਮਮਤਾ ਦੇ ਵਿੱਚ ਫਸ ਜਾਂਦੇ ਆ ਤੇ ਇਸੇ ਤਰ੍ਹਾਂ ਮੋਹਣੀਆਂ ਮੋਹ ਲੈਂਦੀਆਂ ਹਨ, ਮੁੱਠੀ ਭਾਵ ਕੇ ਦੁਖੀ ਹੁੰਦੇ ਹਨ ਹੰਕਾਰ ਦੇ ਵਿੱਚ ਰਹਾਓ ਵਿਸਰਾਮ ਦੇ ਕੇ। ਗੁਰੂ ਸਾਹਿਬ ਨੇ ਕੱਲ ਆਪਾਂ ਨੂੰ ਉਪਦੇਸ਼ ਬਖਸ਼ਿਆ ਹੈ ਕਿ ਜਿਨ੍ਹਾਂ ਨੇ ਨਾਮ ਨੂੰ ਵਸਾਰਿਆ ਹੋਇਆ ਹੈ ਤੇ ਦੂਜੀ ਕਾਰ ਹੈ ਲੱਗਦਾ ਭਾਵ ਹੈ ਕਿ ਦੂਜੇ ਪਾਸੇ ਲੱਗ ਗਿਆ ਇੱਕ ਗੁਰੂ ਦੇ ਨਾਮ ਤੋਂ ਬਿਨਾਂ, ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤਕ ਫਕੜੇ ਸਮੁਖ ਦੀ ਚੱਲੀ ਰਹਿਣ, ਆਇਓ ਸੁਣ ਪੜਨ ਕੋ ਬੋਣ ਬਾਣੀ ਨਾਮ ਵਿਸਾਰਨ ਲੱਗੇ ਹਨ ਲਾਲਚ ਬਿਰਥਾ ਜਨਮ ਪ੍ਰਾਣੀ ਤੇ ਦੁਬਧਾ ਦੇ ਵਿੱਚ ਪਚ ਕੇ ਇਹ ਸੰਸਾਰ ਤੋਂ ਮਨੁੱਖ ਜਿਹੜਾ ਚਲਾ ਗਿਆ, ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦਾ ਬਲਦਾ ਇਹ ਸੰਸਾਰ ਤੋਂ ਚਲੇ ਗਿਆ ਹੈ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ ਹੈ, ਕੱਲ ਆਪਾਂ ਸਰਵਣ ਕੀਤਾ ਸੀ। ਪੂਰਾ ਗੁਰੂ ਜਿਹੜਾ ਉਹ ਰੱਖਦਾ ਹੈ, ਜਦੋਂ ਗੁਰੂ ਹੀ ਰੱਖਦਾ ਹੈ ਸਾਧ ਸੰਗਤ ਪੂਰੇ ਗੁਰੂ ਦੇ, ਜਦੋਂ ਚਰਨੀ ਪੈ ਜਾਈਏ ਤਾਂ ਸਤਿਗੁਰੂ ਰਹਿਮਤਾਂ ਕਰਦੇ ਹਨ। ਤਾਂ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਕਿ ਹੋਰ ਜਿਹੜੀ ਸੰਸਾਰ ਦੇ ਲੋਕ ਹਨ ਉਹ ਧੰਦੇ ਦੇ ਵਿੱਚ ਪੈ ਕੇ ਠੱਗੇ ਜਾਂਦੇ। ਅੱਜ ਜਾਂ ਸਤਿ ਸੰਗਤ ਜੀ ਜੋ ਸਾਨੂੰ ਪਵਿੱਤਰ ਉਪਦੇਸ਼ ਸਤਿਗੁਰੂ ਬਖਸ਼ ਰਹੇ ਹਨ, ਮਹਾਰਾਜ ਕਥਨ ਕਰਦੇ ਹਨ ਕਿ ਪਹਿਲੋਂ ਆਖਿਆ ਸੀ, ਗੁਰ ਰਾਖੇ ਸੇ ਉੱਭਰੇ ਹੋਰ ਮੁੱਠੀ ਧੰਦਾ ਠੱਗ। ਜਿਨ੍ਹਾਂ ਨੂੰ ਗੁਰੂ ਨੇ ਰੱਖ ਲਿਆ, ਜਿਹੜੇ ਗੁਰੂ ਵਾਲੇ ਬਣ ਜਾਂਦੇ ਹਨ, ਜਿਹੜੇ ਗੁਰੂ ਵਾਲੇ ਬਣ ਕੇ ਗੁਰੂ ਸਾਹਿਬ ਦੀ ਆਗਿਆ ਦੇ ਵਿੱਚ ਚੱਲ ਕੇ ਹੁਕਮ ਮੰਨ ਕੇ ਸਾਧ ਸੰਗਤ ਸੰਸਾਰ ਦੇ ਵਿੱਚ ਆਪਣਾ ਜੀਵਨ ਜਿਉਂਦੇ ਹਨ, ਉਹ ਜਿਹੜੇ ਮਨੁੱਖ ਹਨ, ਉਹ ਜਿਹੜੇ ਸੰਸਾਰੀ ਗੁਰੂ ਦੇ ਪਿਆਰੇ ਸੰਸਾਰ ਦੇ ਵਿੱਚ ਹਨ, ਉਹ ਸਾਧ ਸੰਗਤ ਜੀ ਇਹ ਉੱਭਰੇ ਉੱਭਰ ਜਾਂਦੇ ਹਨ ਇਹਨਾਂ ਵਿਸ਼ਿਆਂ ਵਿਕਾਰਾਂ ਤੋਂ, ਇਹ ਸੰਸਾਰ ਦੇ ਸਾਧ ਸੰਗਤ ਧੰਦਿਆਂ ਤੋਂ ਉੱਪਰ ਉੱਠ ਕੇ, ਤੇ ਉਹ ਸਤਿਗੁਰੂ ਦੀ ਰਹਿਮਤ ਹੋ ਜਾਂਦੀ ਹੈ। ਤੇ ਉਸੇ ਬਾਰੇ ਗੁਰੂ ਸਾਹਿਬ ਜੀ ਕਹਿੰਦੇ, ਮਹਾਰਾਜ ਨੂੰ ਜੇ ਸਵਾਲ ਕੀਤਾ, ਬੇਨਤੀ ਕਰੀਏ ਕਿ ਸਤਿਗੁਰੂ ਜੀ ਜਿਹੜੇ ਸੰਸਾਰ ਜਿਹੜੇ ਆਪ ਜੀ ਦੇ ਚਰਨੀ ਲੱਗ ਜਾਂਦੇ ਹੈ ਉਹ ਉੱਭਰ ਜਾਂਦੇ ਹਨ, ਪਰ ਉਹਨਾਂ ਦੀ ਹੋਰ ਸਤਿਗੁਰੂ ਦੀ ਕਿੱਦਾਂ ਉਹਨਾਂ ਤੇ ਬਖਸ਼ਿਸ਼ ਹੋ ਜਾਂਦੀ ਹੈ? ਤਾਂ ਸਤਿਗੁਰ ਕਥਨ ਕਰਦੇ ਹਨ, ਮੂਈ ਪ੍ਰੀਤ ਪਿਆਰ ਗਿਆ। ਜਦੋਂ ਗੁਰੂ ਦੇ ਨਾਮ ਜਪਦਾ ਹੈ ਗੁਰੂ ਦਾ ਪ੍ਰਾਣੀ, ਗੁਰੂ ਦਾ ਸਿੱਖ, ਤੇ ਸਾਧ ਸੰਗਤ ਉਹਦੀ ਪ੍ਰੀਤ ਜਿਹੜੀ ਕਿਹੜੀ ਹੈ? ਜਿਹੜੀ ਪ੍ਰੀਤ ਲੱਗੀ ਸੀ ਸੰਸਾਰੀ ਸੰਸਾਰਾ ਘਰ ਬਿਰਤੀ ਬਰਮਾ ਘਰ ਬਿਰਤੀ ਹੋ ਜਾਂਦੀ, ਕਿਉਂਕਿ ਸੰਸਾਰ ਦੇ ਧੰਦਿਆਂ ਦੇ ਵਿੱਚ ਫਸਿਆ ਰਹਿੰਦਾ ਹੈ, ਉਹਦੀ ਬਿਰਤੀ ਸੰਸਾਰਾਕਾਰ ਹੈ। ਜਿੰਨਾ ਚਿਰ ਉਹ ਇਹ ਕਹਿੰਦਾ ਹੈ ਕਿ ਕਿਸੇ ਨੇ ਮੈਨੂੰ ਦੁੱਖ ਦਿੱਤਾ, ਕਿਸੇ ਨੂੰ ਮੈਨੂੰ ਧਨ ਨਹੀਂ ਮਿਲਿਆ, ਪ੍ਰਾਪਤੀ ਨਹੀਂ ਹੋਈ ਹੈ, ਹਰ ਪੱਖ ਦੇ ਵਿੱਚ ਸਾਧ ਸੰਗਤ ਮਨੁੱਖ ਜਿਹੜਾ ਇਸ ਮਾਇਆ ਦੇ ਪੱਖ ਦੇ ਮਗਰ ਤੁਰਿਆ ਫਿਰਦਾ ਹੈ, ਦੁਨੀਆਦਾਰੀ ਦੇ ਧੰਦਿਆਂ ਵਿੱਚ ਫਸਿਆ, ਉਹਨਾਂ ਚਿਰ ਸਾਧ ਸੰਗਤ ਉਹ ਠੱਗਿਆ ਠੱਗਿਆ ਜਾ ਰਿਹਾ। ਜਦੋਂ ਪੂਰੇ ਗੁਰੂ ਨੇ ਹੁਕਮ ਕਰ ਦਿੱਤਾ, ਪੂਰੇ ਗੁਰੂ ਨੇ ਆਗਿਆ ਕਰ ਦਿੱਤੀ ਹੈ, ਧੰਨ ਗੁਰੂ ਨਾਨਕ ਸਾਹਿਬ ਗੁਰਬਾਣੀ ਵਿੱਚ ਕਥਨ ਕਰਦੇ ਹਨ, ਗਹੁ ਕਰ ਪਕੜੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ, ਕਹੁ ਨਾਨਕ ਜੋ ਤਿਆਗ ਦੇਈ ਤਾਵੇ ਉਹ ਚਰਨੀ ਆਏ ਪਈ। ਭਾਵ ਇਹ ਹੈ, ਗੁਰੂ ਸਾਹਿਬ ਨੇ ਤਿਆਗਣ ਦੀ ਗੱਲ ਦੱਸੀ ਹੈ ਕਿ ਜਦੋਂ ਇਹ ਫੁਰਨਾ ਮਨ ਦੇ ਵਿੱਚੋਂ ਪ੍ਰੀਤ ਜਿਹੜੀ ਹੈ ਦੁਨੀਆਂ ਦੇ ਨਾਲੋਂ ਟੁੱਟ ਕੇ ਸੰਸਾਰ ਦੇ ਵੱਲ ਲੱਗ ਜਾਵੇ, ਜੇ ਕੋਈ ਬੁੱਲਾ ਗਿਆ ਆਪਣੇ ਉਸਤਾਦ ਦੇ ਕੋਲ, ਮੁਰਸ਼ਿਦ ਦੇ ਕੋਲ, ਸੋਚਿਆ ਕਿ ਉਹ ਤੋਂ ਕੋਈ ਉਪਦੇਸ਼ ਲਈਏ, ਤਾਂ ਉਹਨਾਂ ਕਿਹਾ ਬਾ ਮੈਨੂੰ ਕੋਈ ਉਪਦੇਸ਼ ਦਿਓ। ਉਹ ਕਹਿੰਦੇ ਗੰਢੇ ਲਾ ਰਹੇ ਸਨ, ਕਣ ਪੁੱਟ ਕੇ ਗੰਢਿਆਂ ਦਾ ਗੰਢੇ ਬੀਜ ਰਹੇ ਸਨ। ਉਹ ਕਹਿੰਦੇ ਬੁੱਲੇ ਬੁੱਢਿਆ ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਇੱਧਰ ਲਾਉਣਾ। ਕਹਿਣ ਦਾ ਭਾਵ ਇਹ ਹੈ ਕਿ ਸੰਸਾਰਾਕਾਰ ਬਿਰਤੀ ਨੂੰ ਛੱਡ ਕੇ, ਉਹਦੇ ਤੋਂ ਸੰਸਾਰ ਦੀ ਕਾਰ ਬਿਰਤੀ ਤੋਂ ਉੱਠ ਕੇ ਤੇ ਬ੍ਰਹਮਾਕਾਰ ਬਿਰਤੀ ਬਣ ਜਾਂਦੀ ਹੈ। ਗੁਰੂ ਦੇ ਨਾਲ ਲੜ ਜਿਹੜਾ ਲਾ ਲੈਂਦਾ ਆਪਣੀ ਬਿਰਤੀ ਨੂੰ ਗੁਰੂ ਦੇ ਚਰਨਾਂ ਚ, ਸੁਰਤ ਧੁਨ ਚੇਲਾ ਕਿਉਂ ਕਿਹਾ ਗੁਰੂ ਸਾਹਿਬ ਨੇ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਸੁਰਤੀ ਨੂੰ ਗੁਰੂ ਦੇ ਚਰਨਾਂ ਵਿੱਚ ਟਿਕਾਉਣਾ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਇਹ ਬਚਨ ਕਰ ਰਹੇ ਹਨ ਕਿ ਉਹ ਫਿਰ ਜਿਹੜਾ ਗੁਰੂ ਦਾ ਪਿਆਰਾ ਗੁਰੂ ਦਾ ਨਾਮ ਜਪਦਾ ਸਿਮਰਨ ਕਰਦਾ ਹੈ, ਤਤ ਬੇਤੀ ਰੂਹ ਬਣ ਜਾਂਦਾ ਹੈ, ਮੂਈ ਪ੍ਰੀਤ ਪਿਆਰ ਗਿਆ, ਦੁਨੀਆਦਾਰੀ ਨਾਲ ਉਹਦਾ ਪਿਆਰ ਟੁੱਟ ਜਾਂਦਾ। ਗੁਰਬਾਣੀ ਵਿੱਚ ਕਥਨ ਆਉਂਦਾ ਗੁਰਪ੍ਰਸਾਦੀ ਜਿਨ੍ਹਾਂ ਲਿਵਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਉਹ ਗ੍ਰਿਸਤ ਵਿੱਚ ਰਹਿੰਦਾ ਹੀ ਉਦਾਸ ਰਹਿੰਦਾ, ਗ੍ਰਿਸਤੀ ਬਾਹਰੋਂ ਦਿਸ ਰਿਹਾ ਹੈ ਕਿ ਗ੍ਰਿਸਤੀ ਹੈ। ਜਿਸ ਸੋਹਲੇ ਦੇ ਵਿੱਚ ਪਾਠ ਚ ਬਾਣੀ ਦੀ ਤੁਕ ਆਉਂਦੀ ਹੈ, ਤੇਰੇ ਦਾਨੇ ਕੀਮਤ ਨਾ ਪਾਵੇ ਤਿਸ ਦਾਤੇ ਕਮਣ ਸਮਾਰ। ਦਾਨਾ ਕੀ ਹੁੰਦਾ? ਇੱਕ ਦਾਨਾ ਹੁੰਦਾ, ਇੱਕ ਦਾਨਾ ਦੀਵਾਨਾ ਹੁੰਦਾ, ਇੱਕ ਦਾਨਾ ਦੀਵਾਨਾ ਮਸਤਾਨਾ ਹੁੰਦਾ। ਜਿਹੜਾ ਦਾਨਾ ਹੁੰਦਾ ਗੁਰਮੁਖ, ਉਹ ਐਂ ਪ੍ਰਤੀਤ ਹੋ ਰਿਹਾ ਹੈ ਕਿ ਪਰਿਵਾਰ ਦੇ ਵਿੱਚ ਬੈਠਾ ਹੋਇਆ ਹੈ, ਪਰਿਵਾਰ ਨਾਲ ਮੋਹ ਵੀ ਉਹਦਾ ਪੂਰਾ ਹੈ, ਪਰ ਅੰਦਰੋਂ ਪਰਮਾਤਮਾ ਦੇ ਨਾਲ ਦਾਨੀ ਬਿਰਤੀ ਜੁੜੀ ਹੋਈ ਹੈ ਉਸਦੀ। ਸਰ ਸਕੇ ਜੀ ਉਹਨੂੰ ਦਾਨਾ ਕਿਹਾ ਜਾਂਦਾ। ਦਾਨਾ ਦੀਵਾਨਾ ਹੁੰਦਾ, ਕੁਝ ਕੁ ਨੂੰ ਪ੍ਰਤੀਤ ਪਰਿਵਾਰ ਨੂੰ ਵੀ ਹੋ ਜਾਂਦਾ ਕਿ ਸਾਡੀ ਇਹਦੇ ਨਾਲ ਇਹਦੇ ਮਨ ਵਿੱਚ ਸਾਡੇ ਵਾਸਤੇ ਮੋਹ ਨਹੀਂ ਹੈ, ਉਹ ਦਾਨਾ ਦੀਵਾਨਾ ਹੋ ਜਾਂਦਾ। ਇੱਕ ਦਾਨਾ ਦੀਵਾਨਾ ਮਸਤਾਨਾ ਹੁੰਦਾ ਹੈ, ਜਿਹੜਾ ਸਾਰਸੰਗ ਸਭ ਕੁਝ ਛੱਡ ਦਿੰਦਾ ਹੈ ਅਤੇ ਇੱਕੋ ਇੱਕ ਪਰਮਾਤਮਾ ਦੇ ਚਰਨਾਂ ਵਿੱਚ ਲੱਗ ਜਾਂਦਾ ਹੈ। ਇੱਥੇ ਗੁਰੂ ਸਾਹਿਬ ਜੀ ਕਹਿੰਦੇ ਹਨ, ਜਿਹੜਾ ਵੀ ਗੁਰੂ ਦਾ ਪਿਆਰਾ, ਜਿਹਨੇ ਗੁਰੂ ਦੇ ਚਰਨੀ ਲੱਗ ਗਿਆ, ਗੁਰੂ ਨੇ ਉਸੇ ਸੰਸਾਰ ਸਮੁੰਦਰ ਤੋਂ ਕਾਢੀ ਨਰਕ ਤੇ ਤੂ, ਇਸ ਨਰਕ ਤੋਂ ਇਹ ਜਿਹੜਾ ਸੰਸਾਰਿਕ ਸੰਸਾਰਾਕਾਰ ਬਿਰਤੀ ਸੀ ਉਹਦੀ ਬ੍ਰਹਮਾਕਾਰ ਬਿਰਤੀ ਗੁਰੂ ਸਾਹਿਬ ਨੇ ਬਣਾ ਦਿੱਤੀ ਹੈ, ਤੇ ਪਿਆਰ ਵੀ ਚਲੇ ਗਿਆ ਸੰਸਾਰ ਦੇ ਨਾਲੋਂ, ਤੇ ਮੂਆ ਵੈਰ ਵਿਰੋਧ, ਵੈਰ ਜਿਹੜਾ ਸੀ ਸਾਧ ਸੰਗਤ, ਜਿਹੜਾ ਪੁਰਾਣਾ ਜਿੱਦਾਂ ਬਿੱਲੀਆਂ ਚੂਹਿਆਂ ਦਾ ਆਂਦੇ ਪੁਰਾਣੇ ਵੈਰ ਆ, ਆਂਦੇ ਬਿੱਲੀ ਦਾ ਚੂਹੇ ਨਾਲ ਵੈਰ ਆ, ਇਸੇ ਤਰ੍ਹਾਂ ਸਾਧ ਸੰਗਤ ਪੁਰਾਣੇ ਵੈਰ ਤੇ ਨਵੇਂ ਵਿਰੋਧ। ਪੁਰਾਣਾ ਤੇ ਵੈਰ ਹੋ ਜਾਣਾ, ਜਿਹੜਾ ਆਂਦਾ ਖਾਨਦਾਨੀ ਵੈਰ ਤੁਰਿਆ ਆਉਂਦਾ ਉਹ, ਤੇ ਜਿਹੜਾ ਵਿਰੋਧ ਜਿਹੜਾ ਉਸ ਵਕਤ ਹੀ ਪੈਦਾ ਹੋਣਾ, ਜੇ ਕਿਸੇ ਨੇ ਕੋਈ ਗੱਲ ਕਰਨੀ ਹੈ ਉਹਦੇ ਵਿਰੋਧ ਹੋ ਕੇ ਖੜੇ ਹੋ ਜਾਣਾ, ਉਹਨੂੰ ਵਿਰੋਧ ਕਹਿੰਦੇ। ਇਸੇ ਤਰ੍ਹਾਂ ਗੁਰੂ ਸਾਹਿਬ ਕਹੇ ਮੂਆ ਵੈਰ ਵਿਰੋਧ, ਵੈਰ ਤੇ ਵਿਰੋਧ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਉਹਦਾ ਵੈਰ ਵੀ ਕਿਸੇ ਨਾਲ ਨਹੀਂ ਹੈਗਾ, ਉਹਦਾ ਵਿਰੋਧ ਵੀ ਖਤਮ ਹੋ ਜਾਂਦਾ। ਇਸੇ ਤਰ੍ਹਾਂ ਉਹ ਨਾ ਕਿਸੇ ਦੇ ਖਿਲਾਫ਼, ਜਿੱਦਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਤਤੀ ਤਵੀ ਤੇ ਬਹਿ ਕੇ ਵੀ ਇਹ ਬਚਨ ਕਹਿ ਦਿੱਤਾ, ਨਾ ਕੋ ਮੇਰਾ ਦੁਸ਼ਮਣ ਰਹਿਆ ਨਾ ਹਮ ਕਿਸਕੇ ਬੈਰਾਈ, ਬ੍ਰਹਮ ਪਸਾਰ ਪਸਾਰਿਓ ਪੀਤਰ ਸਤਿਗੁਰ ਤੇ ਸੋਝੀ ਪਾਈ, ਸਭ ਕੋ ਮੀਤ ਹਮੇ ਆਪਣ ਕੀ ਨਾਮ, ਸਭਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਵਾ ਤਾਂ ਮੇਲ ਕੀਓ ਮੇਰੇ ਰਾਜਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਧ ਸੰਗਤ ਗਾਡੀ ਰਾਹ ਚਲਾਇਆ ਹੈ, ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਸਾਨੂੰ ਦੱਸਿਆ ਹੈ। ਗੁਰੂ ਸਾਹਿਬ ਕਹਿੰਦੇ ਜਿਹੜਾ ਗੁਰੂ ਦੇ ਚਰਨਾਂ ਦੇ ਵਿੱਚ ਆ ਪੈਂਦਾ ਹੈ ਉਹਦਾ ਸਾਧ ਸੰਗਤ ਪੁਰਾਣਾ ਵੈਰ ਤੇ ਨਵਾਂ ਵਿਰੋਧ ਜਿਹੜਾ ਉਹਦਾ ਖਤਮ ਹੋ ਜਾਂਦਾ ਹੈ। ਤੇ ਇਸੇ ਤਰ੍ਹਾਂ ਧੰਦਾ ਥੱਕਾ ਹਉਮ ਹੋਈ, ਜਿਹੜਾ ਧੰਦਿਆਂ ਦੇ ਵਿੱਚ ਪੈ ਜਾਂਦਾ ਸੀ ਨਾ, ਧੰਦਾ ਕਰਦਾ ਸੀ ਆਪਣਾ, ਸਾਰੇ ਸੰਸਾਰੀ ਧੰਦੇ ਬਹੁਤੇ ਕਰਨ ਲੱਗ ਪਿਆ, ਤੇ ਕੁਝ ਹਰ ਮਨੁੱਖ ਜਿਹੜਾ ਸਾਧ ਸੰਗਤ ਜੀ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਸਾਰੇ ਕੰਮ ਕਾਰ ਕਰਦੇ ਹਾਂ, ਕੰਮ ਕਾਰ ਕਰਨਾ ਜ਼ਰੂਰੀ ਹੈ। ਮਹਾਰਾਜ ਕਹਿੰਦੇ ਕਿਰਤ ਵਿਰਤ ਕਰ ਧਰਮ ਦੇ ਹੱਥੋਂ ਦੇ ਕੇ ਭਲਾ ਮਨਾਏ, ਕਿਰਤ ਵਿਰਤ ਧਰਮ ਦੀ ਕਰਨੀ ਹੈ, ਪਰ ਉਹਦਾ ਐਸੀ ਉਹਦੀ ਅਵਸਥਾ ਆ ਜਾਂਦੀ ਹੈ ਧੰਦਾ ਥੱਕਾ ਹੋਮ ਹੋਈ। ਕੁਝ ਮਨੁੱਖ ਕਾਰੋਬਾਰ ਕਰਦੇ ਆ, ਕਾਰੋਬਾਰ ਕਰਦਿਆਂ ਕਰਦਿਆਂ ਉਹਨਾਂ ਦੇ ਦਿਮਾਗ ਦੇ ਵਿੱਚ ਇੱਡੀ ਵੱਡੀ ਗੱਲ ਆ ਜਾਂਦੀ ਕਿ ਮੈਂ ਕਰ ਰਿਹਾ ਸਭ ਕੁਝ, ਲੇਕਿਨ ਜਿਹੜਾ ਗੁਰੂ ਵਾਲੇ ਪਾਸੇ ਲੱਗਣ ਲੱਗ ਪੈਂਦਾ ਹੈ, ਗੁਰੂ ਦੇ ਚਰਨਾਂ ਵਿੱਚ ਹੌਲੀ ਹੌਲੀ ਉਹਦੀ ਬਿਰਤੀ ਐਸੀ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਉਹਦੇ ਮਨ ਦੇ ਵਿੱਚ ਉਹ ਜਿਹੜਾ ਧੰਦਾ ਸੀ ਨਾ, ਜਿਹੜਾ ਧੰਦਾ ਕਰਦਾ ਸੀ ਦੁਨੀਆਦਾਰੀ ਦਾ, ਉਹ ਥੱਕ ਜਾਂਦਾ। ਫਿਰ ਮਨ ਵਿੱਚ ਆ ਜਾਂਦਾ ਉਹਦੀ ਅਵਸਥਾ ਆ ਜਾਂਦੀ ਐਸੀ ਕਿ ਮੈਂ ਦੁਨੀਆਦਾਰੀ ਦਾ ਕਾਰਜ ਤਾਂ ਬਹੁਤ ਕਰ ਲਿਆ, ਪਰ ਅੱਜ ਹੁਣ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਚਰਨੀ ਲੱਗ ਕੇ ਉਹਦਾ ਆਨੰਦ ਮਾਣ ਸਕਾਂ, ਸਤਿਗੁਰ ਦੇ ਚਰਨਾਂ ਦੇ ਵਿੱਚ ਪੈ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਉਹ ਆਨੰਦ ਹੈ, ਜੀਵਨ ਮੁਕਤੀ ਦਾ ਆਨੰਦ, ਜਿਹੜਾ ਗੁਰੂ ਸਾਹਿਬ ਜੀ ਕਹਿੰਦੇ ਗੁਰਬਾਣੀ ਦੇ ਵਿੱਚ ਬੜਾ ਆਨੰਦ ਹੈ ਗੁਰਸਿੱਖਾ, ਪੜ੍ਹ ਕੇ ਤਾਂ ਵੇਖ। ਤੇ ਉਸ ਤਰ੍ਹਾਂ ਸਾਧ ਸੰਗਤ ਸਤਿਗੁਰੂ ਦੇ ਚਰਨਾਂ ਦੇ ਵਿੱਚ ਹੌਲੀ ਹੌਲੀ ਉਹਦੀ ਬਿਰਤੀ ਲੱਗ ਜਾਂਦੀ ਹੈ, ਦੁਨੀਆਦਾਰੀ ਦੇ ਧੰਦੇ ਸਾਰੇ ਥੱਕ ਜਾਂਦੇ ਆ, ਦੁਨੀਆਦਾਰੀ ਵੱਲ ਉਹ ਮਨ ਵਿੱਚ ਉਹਦੇ ਮਨ ਵਿੱਚ ਐਸੀ ਆ ਜਾਂਦੀ ਹੈ ਕਿ ਚਲੋ ਕੋਈ ਗੱਲ ਨਹੀਂ, ਇਹ ਤਾਂ ਸੰਸਾਰ ਹੈ, ਸੰਸਾਰੀ ਬਿਰਤੀ ਹੈ, ਇਹ ਤਾਂ ਹੋ ਹੀ ਜਾਣਾ ਹੈ। ਗੁਰੂ ਤੋਂ ਮੁੱਖ ਰੱਖਣ ਲੱਗ ਪੈਂਦਾ, ਗੁਰੂ ਦੀ ਸੰਗਤ ਨੂੰ ਮੁੱਖ ਰੱਖਣ ਲੱਗ ਪੈਂਦਾ, ਐਸੀ ਉਸ ਗੁਰਮੁਖ ਪਿਆਰੇ ਦੀ ਅਵਸਥਾ ਆ ਜਾਂਦੀ। ਧੰਦਾ ਥੱਕਾ ਹਾਉ ਮੂਈ, ਹਾਉ ਦਾ ਮਤਲਬ ਮੈਂ, ਉਹ ਜਿਹੜਾ ਮੈਂ ਕਰਦਾ ਸੀ ਮਨੁੱਖ ਵੀ ਮੈਂ ਕਰ ਰਿਹਾ ਹਾਉ ਹਾਉ ਕਰ ਰਿਹਾ ਸੀ, ਹਾਉ ਹਾਉ ਕਰਤ ਦਰਗ, ਹਾਉ ਹਾਉ ਕਰਤ ਬੰਧਨ ਮੈਂ ਪਰਿਆ ਨਾ ਮਿਲ ਗਿਆ ਜੁਗਤ, ਹਾਉ ਹਾਉ ਕਰਦਾ ਰਿਹਾ, ਮੈਂ ਕਰਦਾ ਰਿਹਾ। ਜਦੋਂ ਮੈਂ ਕਰਦਾ ਰਿਹਾ, ਇੱਕ ਬੇਨਤੀ ਹੈ, ਜੇ ਬੰਦਾ ਮਨੁੱਖ ਜਿਹੜਾ ਗੁਰਸਿੱਖ ਪਿਆਰਾ ਗੁਰੂ ਦੀ ਸੰਗਤ ਵਿੱਚ ਆਉਂਦਾ ਹੈ ਨਾ, ਜੇ ਕਿਸੇ ਸੁਭਾਅ ਸਾਡਾ ਬਣ ਜਾਂਦਾ, ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠ ਖਲੋਨੇ ਹਾਂ ਤੇ ਉਦੋਂ ਆਪਾਂ 25-25 ਲੋਕਾਂ ਨੂੰ ਦੱਸਣ ਦਾ ਯਤਨ ਵੀ ਕਰਦੇ ਹਾਂ, ਮੈਂ ਅੱਜ ਅੰਮ੍ਰਿਤ ਵੇਲੇ ਉੱਠਿਆ। ਇਸੇ ਤਰ੍ਹਾਂ 25-25 ਲੋਕਾਂ ਨੂੰ ਇਹ ਦੱਸਣ ਦਾ ਵੀ ਯਤਨ ਕਰਦੇ ਹਾਂ ਕਿ ਮੈਂ ਬਾਣੀ ਬੜੀ ਪੜ੍ਹ ਰਿਹਾ। ਗੁਰਮੁਖੋ ਹਾਂ ਇਹ ਹਉਮੈ, ਮੈਂ ਧਾਰਮਿਕ ਮਨੁੱਖ ਦੇ ਵਿੱਚ ਵੀ ਬਹੁਤ ਜ਼ਿਆਦਾ ਹੈ ਹਉਮੈ, ਜਿਹੜਾ ਦੂਜਾ ਦੁਨੀਆਦਾਰੀ ਦਾ ਮਨੁੱਖ ਉਹ ਚ ਤਾਂ ਹੈ ਹੀ ਹੈ, ਉਹ ਤਾਂ ਹੈ ਹੀ ਹਉਮੈ ਦਾ ਭਰਿਆ ਹਉਮੈ, ਦੀਰਘ ਰੋਗ ਹੈ, ਦਾਰੂ ਪੀ ਸਮਾਹੇ, ਦਾਰੂ ਇਹਦੇ ਵਿੱਚ ਕਿਉਂ ਕਹਿ ਦਿੱਤਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਇਸ ਕਰਕੇ ਹਉਮੈ ਵੱਡਾ ਰੋਗ ਹੈ, ਹਉਮੈ ਰੋਗ ਮਾਨੁਕੋ ਦੀਨਾ, ਕਾਮ ਰੋਗ ਮੈਗਲ ਬਸਲੀਨਾ, ਦ੍ਰਿਸ਼ਟ ਰੋਗ ਪਾਚਮੂਏ ਪਤੰਗਾ, ਐਸੀ ਹਾਲਤ ਹੈ ਉਹਨਾਂ ਦੀ, ਇੱਕ ਇੱਕ ਰੋਗ ਇੱਕ ਇੱਕ ਜੀਵ ਨੂੰ ਸੀ, ਪਰ ਉਹ ਇੱਕ ਇੱਕ ਜੀਵ ਜਿਹੜਾ ਇੱਕ ਇੱਕ ਰੋਗ ਦੇ ਨਾਲ ਹੀ ਖਤਮ ਹੋ ਗਿਆ। ਹੋਮੈ ਰੋਗ ਜਿਹੜਾ ਹੈ ਉਹ ਸੱਸ ਮਨੁੱਖ ਨੂੰ ਦਿੱਤਾ ਹੋਇਆ। ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਬਚਨ ਕਰਦੇ ਹਨ, ਧੰਦਾ ਥੱਕਾ ਹਉ ਮੂਈ, ਹਉ ਜਿਹੜੀ ਆ ਮੈਂ ਜਿਹੜਾ ਮੈਂ ਕਰਦਾ ਸੀ ਉਹ ਤੂੰ ਤੂੰ ਕਰਨ ਲੱਗ ਪਿਆ। ਕਬੀਰ ਜੀ ਵੀ ਬਚਨ ਕਰਦੇ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਜਦੋਂ ਮੈਂ ਸਤਿਗੁਰ ਤੈਨੂੰ ਵੇਖਦਾ ਹਾਂ ਉਦੋਂ ਤੂੰ ਹੀ ਪ੍ਰਤੀਤ ਹੋ ਰਿਹਾ, ਮੈਰਾ ਤੇ ਹਉਮੈ ਮਮਤਾ ਜਿਹੜੀ ਉਹ ਖਤਮ ਹੋ ਗਈ ਹੈ। ਇਸ ਤਰ੍ਹਾਂ ਗੁਰੂ ਸਾਹਿਬ ਜੀ ਬਚਨ ਕਰਦੇ ਹਨ, ਹਉ ਮੂਈ ਮਮਤਾ ਮਾਇਆ ਕ੍ਰੋਧ, ਮਮਤਾ ਜਿਹੜੀ ਮਮਤਾ ਸੀ ਬੱਚਿਆਂ ਦੇ ਨਾਲ ਉਹ ਸਤਸੰਗਤ ਵਿੱਚ ਮਮਤਾ ਪੈ ਗਈ ਹੈ। ਮਨ ਵਿੱਚ ਸਾਧ ਸਿੰਘ ਗੁਰੂ ਦੀ ਬਾਣੀ ਪੜ੍ਹਨ ਵਾਸਤੇ ਉਹਦੇ ਮਨ ਵਿੱਚ ਮਮਤਾ ਆ ਗਈ ਹੈ। ਉਹ ਸਤਿਗੁਰੂ ਸੱਚੇ ਪਾਤਸ਼ਾਹ ਦਾ ਸਿਮਰਨ ਕਰਦਾ ਹੈ, ਉਦਮ ਕਰਦਾ ਹੈ ਗੁਰੂ ਵੱਲ ਨੂੰ ਆਉਣ ਨੂੰ। ਮਾਇਆ ਦਾ ਜਿਹੜਾ ਸਾਧ ਸਿੰਘ ਪ੍ਰਭਾਵ ਪਿਆ ਸੀ ਉਹ ਵੀ ਉਹਦਾ ਘਟ ਗਿਆ ਹੈ, ਕਿਉਂਕਿ ਮਾਇਆ ਤਾਂ ਦੁਨੀਆ ਗੁਰੂ ਪਰਮਾਤਮਾ ਅਕਾਲ ਪੁਰਖ ਨੇ ਉਪਜੀਵਿਕਾ ਵਾਸਤੇ ਤਾਂ ਦਿੱਤੀ ਹੋਈ ਹੈ, ਜਿਹੜਾ ਇਸੇ ਨੂੰ ਹੀ ਸਾਧ ਸੰਗਤ ਮਗਰ ਪੈ ਗਿਆ, ਇਸੇ ਨੂੰ ਹੀ ਜੋੜਨ ਲੱਗ ਪਿਆ ਗੁਰੂ ਨੂੰ ਛੱਡ ਕੇ, ਤਾਂ ਉਹ ਜਦੋਂ ਗੁਰੂ ਦੇ ਚਰਨੀ ਲੱਗ ਗਿਆ ਤਾਂ ਗੁਰੂ ਸਾਹਿਬ ਨੇ ਹੌਲੀ ਹੌਲੀ ਉਹਦੀ ਬਿਰਤੀ ਨੂੰ ਸਾਧ ਸੰਗਤ ਸਿੱਧਿਆਂ ਕਰ ਦਿੱਤਾ, ਆਪਣੇ ਚਰਨਾਂ ਦੇ ਵਿੱਚ ਲਾ ਲਿਆ, ਤੇ ਉਹਦੀ ਜਿਹੜੀ ਮਮਤਾ ਮਾਇਆ ਜਿਹੜੀ ਸੀ ਸਾਧ ਸੰਗਤ ਉਹਦੇ ਉੱਤੇ ਪ੍ਰਬਲ ਸੀ, ਸਬਲ ਹੋਈ ਸੀ, ਮਾਇਆ ਪ੍ਰਬਲ ਹੋਈ ਸੀ, ਉਹ ਸਾਧ ਸੰਗ ਮਾਇਆ ਦਾ ਪ੍ਰਭਾਵ ਉਹਦਾ ਖਤਮ ਹੋ ਗਿਆ। ਤੇ ਕ੍ਰੋਧ ਜਿਹੜਾ ਕ੍ਰੋਧ ਆ ਰਿਹਾ ਸੀ ਚੰਗੀਆਂ ਚੀਜ਼ਾਂ, ਜੋ ਮਨ ਵਿੱਚ ਭਾਵਨੀ ਹੈ, ਚੀਜ਼ ਸੋਹਣੀ ਲੱਗਦੀ ਹੈ, ਜੋ ਚੀਜ਼ ਲੈ ਕੇ ਆਇਆ ਉਸ ਚੀਜ਼ ਨੂੰ ਕੋਈ ਛੇੜਦਾ ਕੋਈ ਤੋੜਦਾ ਤਾਂ ਉਹਨੂੰ ਕ੍ਰੋਧ ਆਉਂਦਾ ਸੀ, ਉਹ ਵੀ ਮਨ ਵਿੱਚੋਂ ਕ੍ਰੋਧ ਵੀ ਖਤਮ ਹੋ ਗਿਆ। ਭਾਵ ਕਿ ਉਹਦੇ ਮਨ ਵਿੱਚ ਕੋਈ ਐਸੀ ਅਵਸਥਾ ਰਹੀ ਨਹੀਂ ਹੈ, ਕਿਉਂਕਿ ਗੁਰੂ ਸਾਹਿਬ ਦੇ ਬਾਣੀ ਦੇ ਪੜ੍ਹਨ ਦੇ ਨਾਲ, ਸਤਿਗੁਰ ਦਾ ਨਾਮ ਸਿਮਰਨ ਕਰਨ ਦੇ ਨਾਲ, ਜਪਣ ਦੇ ਨਾਲ, ਤੇ ਗੁਰੂ ਦੇ ਚਰਨੀ ਜਦੋਂ ਲੱਗ ਜਾਂਦੇ ਹਾਂ, ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਐਸੀ ਸਾਡੇ ਤੇ ਬਖਸ਼ਿਸ਼ ਕਰ ਦਿੰਦੇ ਹਨ, ਵੈਰ ਵਿਰੋਧ ਤੇ ਜਿਹੜਾ ਦੁਨੀਆਦਾਰੀ ਦੇ ਧੰਦਿਆਂ ਤੋਂ ਉਹਨੂੰ ਮਨੁੱਖ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ, ਉਹ ਇਹਨਾਂ ਤੋਂ ਪਰੇ ਹੋ ਜਾਂਦਾ, ਕਰਦਾ ਜ਼ਰੂਰ ਹੈ ਪਰ ਨਿਰਲੇਪ ਰਹਿੰਦਾ। ਗਿਰੀ ਮੈਂ ਹਰ ਜਨ ਉਦਾਸੀ, ਗ੍ਰਿਸ਼ਤ ਵਿੱਚ ਰਹਿੰਦਾ ਵੀ ਹਰੀ ਦਾ ਜਨ ਉਦਾਸ ਹੀ ਰਹਿੰਦਾ। ਕਰਮ ਮਿਲੈ ਸੱਚ ਪਾਈ ਹੈ ਗੁਰਮੁਖ ਨਾ ਸਦਾ ਨਿਰੋਧ, ਕਰਮ ਸ੍ਰੇਸ਼ਟ ਕਰਮ ਜਿਹੜੇ ਸਤ ਸੰਗਤ ਜੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੇ ਹੈ। ਗੁਰੂ ਸਾਹਿਬ ਦੀ ਕਰਮ ਦਾ ਮਤਲਬ ਨਿਗਾਹ ਹੁੰਦਾ ਹੈ, ਕਰਮ ਦਾ ਮਤਲਬ ਰਹਿਮਤ ਹੁੰਦੀ ਹੈ, ਕਰਮ ਦਾ ਮਤਲਬ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਹੋ ਜਾਂਦੀ ਹੈ। ਜਦੋਂ ਕਰਮ ਸਤਿਗੁਰ ਦੀ ਮਿਲ ਗਿਆ, ਸਤਿਗੁਰ ਦੀ ਬਖਸ਼ਿਸ਼ ਮਿਲ ਗਈ, ਤਾਂ ਸੱਚ ਪਾਈ ਹੈ ਸੱਚੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਉਹ ਜੀਵ, ਉਸ ਜੀਵ ਨੂੰ ਸਾਧਸੰਗ ਸਤਿਗੁਰੂ ਆਪ ਪ੍ਰਾਪਤ ਹੋ ਜਾਂਦੇ ਹਨ, ਉਹ ਗੁਰੂ ਪ੍ਰਾਪਤ ਹੋ ਜਾਂਦਾ ਹੈ। ਤੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਬਚਨ ਕਰਦੇ, ਜੇ ਗੁਰੂ ਪ੍ਰਾਪਤ ਹੋ ਗਿਆ ਤਾਂ ਮਹਾਰਾਜ ਫਿਰ ਅੱਗੇ ਹੋਰ ਅਵਸਥਾ ਕੀ ਬਣ ਜਾਂਦੀ ਹੈ? ਮਹਾਰਾਜ ਕਹਿੰਦੇ ਗੁਰਮੁਖ ਸਦਾ ਨਿਰੋਧ, ਨਿਰੋਧ ਦਾ ਮਤਲਬ ਸਥਿਤ ਰਹਿ ਜਾਂਦਾ, ਟਿਕ ਕੇ ਰਹਿੰਦਾ ਸਦਾ, ਉਹ ਡੋਲਦਾ ਨਹੀਂ ਹੈ। ਬੰਦ ਬੰਦ ਵੀ ਕੱਟਿਆ ਜਾਵੇ, ਖੋਪਰਾ ਵੀ ਉੱਤਰ ਜਾਵੇ, ਉਹ ਡੋਲਦਾ ਨਹੀਂ ਹੈ ਗੁਰਮੁਖੋ, ਉਹ ਸਦਾ ਹੀ ਇੱਕ ਰਸ ਸਤਿਗੁਰ ਦੇ ਸੱਚੇ ਪਾਤਸ਼ਾਹ ਦਾ ਸਿਮਰਨ ਭਜਨ ਦੇ ਵਿੱਚ ਜੁੜਿਆ ਰਹਿੰਦਾ। ਉਹਨੂੰ ਜਿਸ ਤਰ੍ਹਾਂ ਸਾਧ ਸਿੰਘ ਭਗਤ ਜੈਦੇਵ ਜੀ ਹੈ, ਜੇ ਹੱਥ ਵੀ ਚੋਰਾਂ ਨੇ ਕੱਟ ਦਿੱਤੇ ਡਾਕੂਆਂ ਨੇ, ਫਿਰ ਵੀ ਉਸ ਪਰਮਾਤਮਾ ਦੀ ਯਾਦ ਵਿੱਚ ਜੁੜੇ ਹੋਏ ਆ। ਜੇ ਰਾਜਾ ਲੈ ਗਿਆ ਸਾਧ ਸਿੰਘ ਤੋਂ, ਉਹਨਾਂ ਨੂੰ ਵੇਖਿਆ ਕਿ ਬਹੁਤ ਭਗਤੀ ਭਾਵ ਵਾਲੇ ਆ, ਤੇ ਉਹਨਾਂ ਨੂੰ ਲੈ ਗਿਆ, ਉਸ ਵਕਤ ਸਾਧ ਸੰਗਤ ਜੀ ਉਹਨਾਂ ਨੂੰ ਜਦੋਂ ਲੈ ਕੇ ਗਿਆ ਘਰ ਦੇ ਵਿੱਚ, ਉਹਨੇ ਪ੍ਰੇਰਣਾ ਕੀਤੀ, ਰਾਜਾ ਬਹੁਤਾ ਦਾਨ ਦੇ, ਬਹੁਤਾ ਦਾਨ ਦੇ। ਇਸੇ ਤਰ੍ਹਾਂ ਉਹ ਹੀ ਚਾਰੇ ਪੰਜੇ ਚੋਰ ਫਿਰ ਉਹਦੇ ਉੱਥੇ ਰਾਜੇ ਕੋਲ ਦਾਨ ਲੈਣ ਵਾਸਤੇ ਸਾਧੂਆਂ ਦਾ ਲਿਬਾਸ ਧਾਰ ਕੇ ਆ ਗਏ, ਜਿਨ੍ਹਾਂ ਨੇ ਹੱਥ ਵੱਡੇ ਸਨ, ਜੈਦੇਵ ਜੀ ਨੇ ਪਹਿਚਾਣ ਵੀ ਲਿਆ। ਪਰ ਫਿਰ ਵੀ ਸਾਧ ਸੰਗਤ ਜੀ ਉਹਨਾਂ ਆਖਿਆ, ਰਾਜੇ ਨੂੰ ਧਨ ਬਹੁਤਾ ਦੇਣਾ ਚਾਹੀਦਾ, ਚਾਰ ਮਹਾਤਮਾ ਜੁੜ ਕੇ ਆਏ ਆ, ਉਹ ਚੌਵਾਂ ਨੂੰ ਧਨ ਬਹੁਤਾ ਦਿੱਤਾ, ਖਿਲਜੀਆਂ ਭਰ ਕੇ ਘਰਾਂ ਨੂੰ ਘੱਲ ਦਿੱਤੀਆਂ, ਤੇ ਨੌਕਰਾਂ ਨੂੰ ਕਿਹਾ ਤੁਸੀਂ ਜਾ ਕੇ ਇਹਨਾਂ ਨੂੰ ਦੇ ਕੇ ਆਓ। ਤੇ ਨੌਕਰਾਂ ਨੇ ਆਖਿਆ ਕਿ ਤੁਹਾਨੂੰ ਤੁਹਾਡੀ ਜੈਦੇਵ ਜੀ ਨੇ ਬਹੁਤੀ ਉਪਮਾ ਕਰਾਈ ਹੈ, ਬਹੁਤੀ ਵਡਿਆਈ ਕਰਾਈ ਹੈ, ਬਹੁਤਾ ਦਾਨ ਦਵਾਇਆ ਹੈ, ਤੁਸੀਂ ਕੋਈ ਖਾਸ ਬੰਦੇ ਜਾਪਦੇ ਜੋ? ਹਾਂ ਕਹਿੰਦੇ, ਇਸ ਕਰਕੇ ਕਿ ਇਹ ਜਿਹੜਾ ਨਾ ਜਿਹੜਾ ਬੈਠਾ ਭਗਤ ਬਣ ਕੇ, ਨਿੰਦਿਆ ਕਰਨ ਵਾਲੇ ਨੇ ਫਿਰ ਵੀ ਨਿੰਦਿਆ ਦੀ ਆਦਤ ਨਹੀਂ ਛੱਡੀ, ਕਹਿੰਦੇ ਇਹ ਜਿਹੜਾ ਭਗਤੀ ਇਹ ਜਿਹੜਾ ਬੈਠਾ ਹੈ ਨਾ ਭਗਤ ਜੈਦੇਵ ਜੀ ਨੂੰ ਕਹਿੰਦੇ ਆ ਤੁਸੀਂ, ਇਹ ਸਾਡੇ ਪਿੰਡ ਦਾ ਭੰਗੀ ਹੈ, ਇਹ ਦਾਨ ਸਾਨੂੰ ਤਾਂ ਦਵਾਇਆ ਤੇ ਸਾਡਾ ਪਾਜ ਨਾ ਉੱਗੜ ਜਾਵੇ। ਗੁਰਮੁਖੋ ਫੇਰ ਵੀ ਨਿੰਦਿਆ ਕੀਤੀ ਮਹਾਤਮਾ ਦੀ, ਫੇਰ ਵੀ ਗੁਰੂ ਦੇ ਪਿਆਰੇ ਦੀ ਭਗਤ ਦੀ ਨਿੰਦਿਆ ਕੀਤੀ, ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆ ਰਾਮ ਰਾਜੇ, ਧਰਤੀ ਫਟ ਗਈ ਵਿੱਚੇ ਹੀ ਚਾਰੇ ਗਰਕ ਹੋ ਗਏ ਸਾਧ ਸੰਗਤ। ਉਹੋ ਹੀ ਸਾਧ ਸੰਗਤ ਜਿਹੜੇ ਚੇਲੇ ਘੱਲੇ ਸਨ, ਨੌਕਰ ਘੱਲੇ ਸਨ, ਵਾਪਸ ਰਾਜੇ ਕੋਲ ਆਏ, ਤਾਂ ਉਸ ਵਕਤ ਰਾਜੇ ਨੇ ਪੁੱਛਿਆ, ਬਹੁਤੀ ਛੇਤੀ ਆ ਗਏ, ਮਹਾਤਮਾ ਦਾ ਘਰ ਨੇੜੇ ਸੀ, ਤਾਂ ਉਸ ਵਕਤ ਸਾਧ ਸੰਗਤ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਨਹੀਂ, ਉਹਨਾਂ ਨੇ ਇੱਦਾਂ ਨਿੰਦਿਆ ਕੀਤੀ ਜੈਦੇਵ ਭਗਤ ਦੀ, ਤੇ ਉਹ ਫੇਰ ਉਹ ਗਰਕ ਹੋ ਗਏ ਆ, ਤੇ ਭਗਤ ਜੈਦੇਵ ਜੀ ਨੇ ਫਿਰ ਟੁੰਡ ਆਪਣੇ ਜਿਹੜੇ ਸਨ ਟੁੰਡੇ ਸਨ ਜਿਹੜੇ ਹੱਥ ਵੱਡੇ ਸਨ ਉਹ ਮਲ ਕੇ ਕਿਹਾ ਹੇ ਪ੍ਰਮਾਤਮਾ ਉਹਨਾਂ ਨੂੰ ਨਾਸ਼ ਕਿਉਂ ਕਰ ਦਿੱਤਾ, ਐਸੀ ਨਿਮਰਤਾ ਆ ਜਾਂਦੀ। ਉਹ ਕਿਸੇ ਦਾ ਬੁਰਾ ਹੀ ਨਹੀਂ ਤੱਕਦੇ ਕਦੀ ਵੀ ਸਾਧ ਸੰਗਤ ਜੀ। ਜਦੋਂ ਦੋਵੇਂ ਟੁੰਡ ਮਿਲੇ ਪ੍ਰਮਾਤਮਾ ਦੇ ਅੱਗੇ ਕਿਹਾ ਮਹਾਰਾਜ ਉਹਨਾਂ ਨੂੰ ਕਿਉਂ ਤੂੰ ਮਤਲਬ ਗਰਕ ਕਰ ਦਿੱਤਾ ਏ, ਤਾਂ ਉਸ ਵਕਤ ਦੋਵੇਂ ਹੱਥ ਸਾਬਤ ਹੋ ਗਏ ਉਸ ਗੁਰਸਿੱਖ ਪਿਆਰੇ ਦੇ, ਭਗਤ ਜੈਦੇਵ ਜੀ ਦੇ, ਜਿਹਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਐਸੀ ਸਾਧ ਸੰਗਤ ਦੀ ਅਵਸਥਾ, ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖ ਸਦਾ ਨਿਰੋਧ ਇੱਕ ਰਸ, ਗੁਰਮੁਖ ਜਿਹੜਾ ਇੱਕ ਰਸ ਰਹਿੰਦਾ ਹੈ, ਨਿਰੋਧ ਭਾਵ ਕੇ ਇੱਕ ਰਸ ਟਿਕਿਆ ਰਹਿੰਦਾ, ਉਹਦੀ ਬਿਰਤੀ ਟਿਕੀ ਰਹਿੰਦੀ ਹੈ। ਗੁਰੂ ਵੱਲ ਜਿਨ੍ਹਾਂ ਦਾ ਮੁੱਖ ਹੋ ਜਾਵੇ ਉਹ ਤਾਂ ਟਿਕ ਜਾਂਦਾ ਹੈ। ਸੋ ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਸੱਚੀ ਕਾਰ ਹੈ ਸੱਚ ਮਿਲੇ। ਕੰਮ ਤੇ ਗੱਲ ਉਹ ਹੈ ਨਾ, ਜਿੱਦਾਂ ਗੁਰਬਾਣੀ ਵਿੱਚ ਕਥਨ ਆਉਂਦਾ ਹੈ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਇੱਥੇ ਗੁਰੂ ਸਾਹਿਬ ਕਹਿੰਦੇ ਸੱਚੀ ਕਾਰ ਹੈ ਸੱਚ ਮਿਲੇ। ਕਾਰ ਸੱਚੀ ਹੈ, ਕਿਰਤ ਸੱਚੀ ਹੈ, ਦਹਾਂ ਨੋਹਾਂ ਦੀ ਕਿਰਤ ਕਰਨੀ ਹੈ। ਸੋ ਹੱਥਾਂ ਨਾਲ ਕਿਰਤ ਕਰਨੀ, ਗੁਰੂ ਦੀ ਸੇਵਾ ਕਰਨੀ ਹੈ। ਜੇ ਸੱਚੀ ਕਾਰ ਹੈ ਤੇ ਸੱਚੀ ਕਾਰੇ ਜਦੋਂ ਲੱਗ ਜਾਂਦਾ ਗੁਰੂ ਦਾ ਪਿਆਰਾ, ਉਹਨੂੰ ਸੱਚ ਪਰਮਾਤਮਾ ਪ੍ਰਾਪਤ ਹੋ ਜਾਂਦਾ ਜਿਹੜਾ ਸਦਾ ਥਿਰ ਰਹਿਣ ਵਾਲਾ ਹੈ, ਉਹਦੇ ਨਾਲ ਉਹ ਮਿਲ ਜਾਂਦਾ ਹੈ। ਗੁਰਮਤ ਕਿੱਦਾਂ ਪ੍ਰਾਪਤੀ ਹੁੰਦੀ ਹੈ ਜੀ? ਸਾਰੇ ਕਹਿੰਦੇ ਗੁਰਮਤ ਪੱਲੇ ਪਾਏ, ਗੁਰੂ ਦੀ ਮਤ ਜਦੋਂ ਪ੍ਰਾਪਤ ਕਰਦਾ ਹੈ। ਇੱਕ ਬੜੀ ਵੱਡੀ ਗੱਲ ਹੈ, ਗੁਰੂ ਦੀ ਮਤ ਪ੍ਰਾਪਤ ਕਰਨੀ ਬੜੀ ਵੱਡੀ ਗੱਲ ਹੈ। ਗੁਰੂ ਦੇ ਕੋਲ ਅਸੀਂ ਸਾਰੇ ਹੀ ਆਉਂਦੇ ਹਾਂ, ਪਰ ਗੁਰੂ ਦੀ ਮਤ ਅਸੀਂ ਗ੍ਰਹਿਣ ਕਰਾਂਗੇ ਜਦੋਂ ਉਦੋਂ ਪ੍ਰਾਪਤੀ ਹੋਵੇਗੀ। ਗੁਰ ਕੀ ਮਤ ਨੂੰ ਲੇਹ ਇਆਨੇ, ਭਗਤ ਬਿਨਾਂ ਬਹੁਤ ਡੂਬੇ ਸਿਆਣੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰਮਤ ਪੱਲੇ ਪਾਏ। ਜਦੋਂ ਗੁਰਮਤ ਪੱਲੇ ਪ੍ਰਾਪਤ ਹੋ ਗਈ ਹੈ, ਭਾਵ ਇਹ ਹੈ ਕਿ ਇਹਦਾ ਜੇ 99 ਕਰਕੇ ਆਪਾਂ ਅਰਥ ਕਰਦੇ ਹਾਂ, ਗੁਰਮਤ ਨੂੰ ਜਦੋਂ ਪੱਲੇ ਪਾ ਲਿਆ ਫਿਰ ਸੱਚਾ ਮਿਲ ਗਿਆ, ਸੱਚ ਪਰਮਾਤਮਾ ਦਰਗਾਹ ਦੇ ਵਿੱਚ, ਸੱਚੇ ਦਰਗਾਹ ਦੇ ਵਿੱਚ ਉਹਦਾ ਸਾਧ ਸੰਗਤ ਜੈ ਜੈਕਾਰ ਹੁੰਦੀ ਹੈ। ਸੱਚ ਮਿਲੇ, ਸੱਚੀ ਕਾਰ ਹੈ ਸੱਚ ਮਿਲੇ। ਜੇ ਸੱਚੀ ਕਾਰ ਕਰਦੇ ਹਾਂ ਤੇ ਸੱਚ ਹੀ ਪ੍ਰਾਪਤ ਹੁੰਦਾ ਹੈ। ਜੇ ਝੂਠ ਹੀ ਸਾਰੀ ਜ਼ਿੰਦਗੀ ਬੋਲੀ ਜਾਵਾਂਗੇ ਤੇ ਸਵੇਰੇ ਬਹਿ ਕੇ ਸ਼ਾਮ ਤੱਕ ਝੂਠ ਹੀ ਬੋਲੀ ਜਾਂਦੇ, ਫਿਰ ਝੂਠ ਹੀ ਪ੍ਰਾਪਤ ਹੁੰਦਾ ਹੈ। ਸੱਚ ਬੋਲਾਂਗੇ ਸੱਚ ਹੀ ਪ੍ਰਾਪਤ ਹੋਵੇਗਾ। ਤਾਂ ਗੁਰੂ ਸਾਹਿਬ ਜੀ ਬਚਨ ਕਰਦੇ ਹਨ, ਜੇ ਸੱਚੇ ਨਾਲ ਜੁੜ ਗਏ, ਸੱਚੇ ਨਾਮ ਸਿਮਰਨ ਨਾਲ ਜੁੜ ਗਏ, ਗੁਰੂ ਦੇ ਨਾਲ ਜੁੜ ਗਏ, ਤਾਂ ਫਿਰ ਸੱਚ ਪ੍ਰਾਪਤ ਹੁੰਦਾ ਹੈ। ਤੇ ਗੁਰਮਤ ਪੱਲੇ ਪਾਏ, ਗੁਰੂ ਦੀ ਮਤ ਨਾਲ ਇਹ ਚੀਜ਼ਾਂ ਪ੍ਰਾਪਤ ਹੁੰਦੀਆਂ, ਇਹ ਪਦਾਰਥ ਪ੍ਰਾਪਤ ਹੁੰਦੇ ਆ ਗੁਰਮੁਖੋ, ਜੇ ਗੁਰੂ ਦੀ ਮਤ ਲਈਏ ਤਾਂ। ਤੋ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਹਨ, ਫਿਰ ਸਤਿਗੁਰੂ ਜੀ ਚਰਨਾਂ ਵਿੱਚ ਆਪਾਂ ਬੇਨਤੀ ਕਰੀਏ ਕਿ ਮਹਾਰਾਜ ਜੀ ਗੁਰਮਤ ਪ੍ਰਾਪਤ ਹੋ ਗਈ ਹੈ, ਸੱਚੇ ਨੂੰ ਪਰਮਾਤਮਾ ਨੂੰ ਮਿਲ ਗਿਆ ਗੁਰੂ ਦਾ ਪਿਆਰਾ, ਸੱਚ ਪ੍ਰਾਪਤ ਹੋ ਗਿਆ, ਫਿਰ ਕੀ ਪ੍ਰਾਪਤੀ ਹੋਈ ਜੀ? ਹੋਰ ਉਹਦੀ ਕੀ ਪ੍ਰਾਪਤੀ ਹੁੰਦੀ? ਉਸ ਨਰ ਨੂੰ, ਉਸ ਮਨੁੱਖ ਨੂੰ ਕੀ ਅਵਸਥਾ ਉਹਦੀ ਮਿਲਦੀ ਹੈ, ਬਣਦੀ ਹੈ? ਮਹਾਰਾਜ ਕਹਿੰਦੇ ਸੋ ਨਰ ਜੰਮੈ ਨਾ ਮਰੈ। ਉਹ ਜਿਹੜਾ ਨਰ ਹੈ ਨਾ, ਉਹ ਨਾ ਤੇ ਜੰਮਦਾ ਜੋ ਤੇ ਨਾ ਹੀ ਮਰਦਾ। ਉਹ ਨਰ, ਸੋ ਨਰ ਜੰਮੈ ਨਾ ਮਰੈ, ਨਾ ਆਵੈ ਨਾ ਜਾਏ। ਨਾ ਉਹ ਆਉਂਦਾ ਹੈ ਸੰਸਾਰ ਦੇ ਉੱਤੇ ਜੰਮ ਕੇ, ਨਾ ਮਰ ਕੇ ਉਹ ਸੰਸਾਰ ਦੇ ਉੱਤੇ ਜਾਂਦਾ ਹੈ। ਸਤਿ ਸੰਗਤ ਜੀ, ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਕਿ ਸੋ ਨਰ ਜੰਮੈ ਨਾ ਮਰੈ। ਉਹ ਨਰ ਜਿਹੜਾ ਨਾ ਤੇ ਜੰਮਦਾ ਜੋ ਨਾ ਵਗਾਉਣ ਦੇ ਚੱਕਰ, ਜਿਸ ਤਰ੍ਹਾਂ ਬਾਬਾ ਕਬੀਰ ਜੀ ਨੇ ਬਚਨ ਕੀਤਾ ਹੈ। ਕਬੀਰ ਜੀ ਕਥਨ ਕਰਦੇ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹਿਆਰ ਗਰਭ ਬਸੇਰਾ। ਅੱਗ ਦੇ ਵਿੱਚ ਦਹਿ ਕੇ ਸੜ ਜਾਣਾ ਤੇ ਗਰਭ ਦਾ ਵਾਸਾ, ਜਿਹੜਾ ਗਰਭ ਦੀ ਅੱਗ, ਇਹ ਦੋਵਾਂ ਤੋਂ ਪ੍ਰਮਾਤਮਾ ਮੈਨੂੰ ਬਚਾ ਦੇ। ਇਸ ਕਰਕੇ ਸਾਧ ਸੰਗਤ, ਉਹ ਗੁਰਮੁਖ ਪਿਆਰਾ, ਸੋ ਨਰ ਜੰਮੈ ਨਾ ਮਰੈ, ਨਾ ਆਵੈ ਨਾ ਜਾਏ। ਨਾ ਉਹ ਸੰਸਾਰ ਦੇ ਉੱਤੇ ਜੰਮ ਕੇ ਆਉਂਦਾ ਜੇ, ਨਾ ਉਹ ਜਾਂਦਾ ਹੈ, ਭਾਵ ਕਿ ਉਹ ਸਦਾ ਸਥਿਰ ਸਥਿਰ ਪ੍ਰਮਾਤਮਾ ਜਿਹੜਾ ਸਦਾ ਥਿਰ ਰਹਿਣ ਵਾਲਾ, ਉਹਦੇ ਵਿੱਚ ਜਦੋਂ ਭੇਤ ਹੋ ਗਿਆ ਉਸੇ ਦਾ ਰੂਪ ਹੋ ਜਾਂਦਾ, ਉਹ ਵੀ ਫਿਰ ਥਿਰ ਹੋ ਜਾਂਦਾ ਹੈ। ਸਾਧ ਸੰਗਤ ਜੀ, ਉਹ ਅਟਲ ਹੋ ਜਾਂਦਾ ਹੈ। ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਦਾ, ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਦਾ, ਭਾਵ ਕਿ ਜਿਹੜਾ ਬ੍ਰਹਮ ਗਿਆਨੀ ਉਹ ਸਦਾ ਹੀ ਜੀਂਦਾ ਰਹਿੰਦਾ, ਉਹ ਕਦੀ ਮਰਦਾ ਨਹੀਂ ਹੈ। ਬਾਬਾ ਦੀਪ ਸਿੰਘ ਨੂੰ ਕੋਈ ਭੁੱਲ ਜਾਵੇਗਾ? ਭਾਈ ਮਨੀ ਸਿੰਘ ਨੂੰ ਕੋਈ ਭੁੱਲ ਸਕਦਾ ਹੈ? ਬ੍ਰਹਮ ਗਿਆਨੀ ਭਾਈ ਤਾਰੂ ਸਿੰਘ ਨੂੰ ਕੋਈ ਭੁੱਲ ਸਕੇਗਾ? ਖੋਪਰਾ ਤਾਰਿਆ ਗੁਰੂ ਦਾ ਪਿਆਰਾ 22 ਦਿਨ ਤੱਕ ਜੀਂਦਾ ਰਿਹਾ। ਭਾਈ ਮਨੀ ਸਿੰਘ ਨੇ ਕਹਿ ਕਹਿ ਕੇ ਬੰਦ ਬੰਦ ਕਟਵਾਏ ਤੇ ਟੋਕਰੇ ਜੇ ਕੱਟ ਕੱਟ ਕੇ ਪਾ ਦਿੱਤਾ ਹੈ ਨਾ, 8 ਅਸ਼ਟਪਦੀਆਂ ਪੜ੍ਹੀਆਂ, ਬਾਕੀ 16 ਅਸ਼ਟਪਦੀਆਂ ਟੁਕੜੇ ਟੁਕੜੇ ਚੋਂ ਆਵਾਜ਼ ਆਈ ਹੈ। ਐਸਾ ਗੁਰੂ ਦਾ ਪਿਆਰਾ ਹੈ ਸਾਧ ਸੰਗਤ, ਬ੍ਰਹਮ ਗਿਆਨੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਕਿ ਉਹ ਜਿਹੜਾ ਗੁਰਮੁਖ ਪਿਆਰਾ, ਨਾ ਉਹ ਜੰਮਦਾ ਨਾ ਮਰਦਾ ਤੇ ਨਾ ਆਉਂਦਾ ਸੰਸਾਰ ਦੇ ਉੱਤੇ ਤੇ ਨਾ ਜਾਂਦਾ ਹੈ, ਭਾਵ ਕਿ ਉਹ ਸਦਾ ਥਿਰ ਪਰਮਾਤਮਾ ਦੇ ਵੱਸ ਹੋ ਜਾਂਦਾ ਹੈ। ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਦਾ ਜਾਏ, ਉਹ ਦਰਗਾਹ ਦੇ ਵਿੱਚ ਵੀ ਪ੍ਰਧਾਨ ਹੋ ਜਾਂਦਾ ਹੈ। ਜੇ ਸੰਸਾਰ ਦੇ ਵਿੱਚ ਜੇ ਤੱਤ ਬੇਤੀਆਂ ਰੂਹਾਂ ਮਹਾਤਮਾ ਮਹਾਂਪੁਰਖ ਆ ਤੇ ਉਹਨਾਂ ਕੋਲ ਸਾਰੇ ਆਣ ਕੇ ਬਹਿੰਦੇ। ਮਹਾਂਪੁਰਖ ਚੰਦਨ ਦੇ ਬੂਟੇ ਦੀ ਨਿਆਈ ਹੁੰਦਾ। ਬਾਬਾ ਕਬੀਰ ਜੀ ਨੇ ਬੜੀ ਥਾਈ ਇਹ ਬਚਨ, ਕਬੀਰ ਸੰਤ ਨਾ ਛਾਡੈ ਸੰਤ ਆਈ, ਸੰਤ ਨਾ ਛਾਡੈ ਸੰਤ ਆਈ, ਜਾ ਕੋਟ ਕੁ ਮਿਲਿਆ ਸੰਤ। ਕਰੋੜਾਂ ਹੀ ਸੰਤ ਅਨਾੜੀ ਪਰਮੇਸ਼ਰ ਤੋਂ ਦੂਰ ਗਏ ਹੋਏ ਕਿਉਂ ਨਾ ਮਿਲ ਜਾਣ, ਕਰੋੜਾਂ ਹੀ ਐਸੇ ਹੋ ਜਾਣ। ਭਾਵ ਕਿ ਸੰਸਾਰ ਦੇ ਵਿੱਚ ਚੰਗੇ ਪੱਖ ਵੱਲ ਬਹੁਤ ਘੱਟ ਹੁੰਦੇ ਆ, ਮਾੜੇ ਪੱਖ ਵੱਲ ਬਿਰਤੀ ਬਹੁਤੀ ਜ਼ਿਆਦਾ ਜਾਂਦੀ। ਜਿਸ ਤਰ੍ਹਾਂ ਨਿਵਾਣ ਨੂੰ ਪਾਣੀ ਜ਼ਿਆਦਾ ਵਹਿੰਦਾ, ਚੜ੍ਹਦੇ ਨੂੰ ਪਾਣੀ ਬੜਾ ਮੁਸ਼ਕਲ ਬੜਾ ਯਤਨ ਲਾ ਕੇ ਚੜਾਉਣਾ ਪੈਂਦਾ। ਇਸੇ ਕਰਕੇ ਜਾਂ ਕਬੀਰ ਜੀ ਕਹਿੰਦੇ, ਕਬੀਰ ਸੰਤ ਨਾ ਛਾਡੈ ਸੰਤ ਆਈ, ਜਾ ਕੋਟਕ ਮਿਲੈ ਅਸੰਤ। ਜੇ ਕਰੋੜਾਂ ਹੀ ਸੰਤ ਨਾੜੀ ਪਰਮੇਸ਼ਰ ਤੋਂ ਦੂਰ ਗਏ ਹੋਏ ਮਿਲਣ, ਕਿਉਂ? ਉਹਦਾ ਅੱਗੇ ਦ੍ਰਿਸ਼ਟਾਂਤ ਦੇਤਾ, ਕਿਸ ਤਰ੍ਹਾਂ ਉਹ ਨਹੀਂ ਛੱਡਦੇ। ਮਲਿਆਗਰ ਭਯੰਗਮ ਵੇਡਿਓ ਤਾਂ ਸੀਤਲਤਾ ਨਾ ਤਜਾਂਦੇ। ਮਲਿਆਗਰ ਚੰਦਨ ਨੂੰ ਕਿਹਾ ਜਾਂਦਾ, ਚੰਦਨ ਦੀ ਖੁਸ਼ਬੂ ਬੜੀ ਹੁੰਦੀ ਹੈ, ਚੰਦਨ ਦੀ ਠੰਡ ਬੜੀ ਹੁੰਦੀ ਹੈ। ਚੰਦਨ 52 ਇੰਚ ਹੁੰਦਾ ਹੈ ਉੱਚਾ, 52 ਉਂਗਲਾਂ ਉੱਚਾ ਹੁੰਦਾ ਹੈ, ਬਹੁਤ ਹੀ ਜ਼ਿਆਦਾ ਉਹਦੀ ਉਚਾਈ ਨਹੀਂ ਹੁੰਦੀ, ਪਰ ਉਹ ਲਾਗਲੇ ਸਾਰੇ ਜੰਗਲ ਨੂੰ ਚੰਦਨ ਬਣਾ ਦਿੰਦਾ। ਜਿਹੜੇ ਬੂਟੇ ਲਾਗ ਜੇ ਬਾਂਸ ਵਡਾਏ, ਬੂਟਿਆਂ ਮਤ ਡੂਬੋ, ਕੋਈ ਚੰਦਨ ਕੇ ਨਿਕਟੇ ਬਸੇ ਬਾਂਸ ਸੁਗੰਧ ਨਾ ਹੋ। ਇਸ ਕਰਕੇ ਉਹ ਸੱਪ ਜਿਹੜੇ ਆਪਣੀ ਜ਼ਹਿਰ ਮੇਟਣ ਵਾਸਤੇ ਮਲਿਆਗਰ ਭਯੰਗਮ, ਭਯੰਗਮ ਕਿਹਨੂੰ ਕਹਿੰਦੇ? ਸੱਪਾਂ ਨੂੰ ਕਿਹਾ ਜਾਂਦਾ ਹੈ। ਮਲਿਆਗਰ ਦੇ ਦੁਆਲੇ ਸੱਪ ਜਿਹੜੇ ਆ ਭਯੰਗਮ ਪਲਮ ਦੇ ਆਚਾਰ ਛਫੇਰੇ ਆਪਣੀ ਜ਼ਹਿਰ ਮੇਟਣ ਵਾਸਤੇ, ਪਰ ਉਹ ਉਹਨਾਂ ਦੀ ਜ਼ਹਿਰ ਗ੍ਰਹਿਣ ਨਹੀਂ ਕਰਦਾ, ਆਪਣੀ ਠੰਡ ਸੀਤਲਤਾ ਉਹ ਨਹੀਂ ਛੱਡਦਾ। ਕਿੱਡਾ ਵੱਡਾ ਦ੍ਰਿਸ਼ਟਾਂਤ ਕਬੀਰ ਜੀ ਨੇ ਦਿੱਤਾ ਹੈ। ਇਸ ਕਰਕੇ ਕਬੀਰ ਜੀ ਕਹਿੰਦੇ, ਸੰਤ ਨਾ ਛਾਡੈ ਸੰਤ ਆਈ, ਜੋ ਕੋਟਕ ਮਿਲਾਇਆ ਸੰਤ, ਮਲਿਆਗਰ ਭਯੰਗਮ ਵੇਡਿਓ ਤਾਂ ਸੀਤਲਤਾ ਨਾ ਤਜੰਤ। ਉਹ ਗੁਰਮੁਖ ਪਿਆਰਿਆਂ ਦੀ ਸੀਤਲਤਾ ਜਿਹੜੀ ਸ਼ਾਂਤੀ, ਉਹ ਕਦੇ ਨਹੀਂ ਜਾਂਦੀ। ਉਹ ਭਾਵੇਂ ਸੀਸ ਤਲੀ ਤੇ ਧਰ ਕੇ ਲੜ ਪੈਣ, ਤੇ ਜਾਂ ਸਾਧ ਬੰਦ ਬੰਦ ਕਟਵਾ ਲੈਣ, ਉੱਬਲਦੀ ਦੇਗ ਵਿੱਚ ਵੀ ਬਹਿ ਜਾਣ, ਆਰੇ ਨਾਲ ਤਨ ਵੀ ਚਰਾ ਲੈਣ, ਰੂੰ ਦੇ ਨਾਲ ਵਲੇਟ ਕੇ ਸਾਧ ਲਟ ਲਟ ਕਰਕੇ ਬਲ ਵੀ ਜਾਣ, ਉਹਨਾਂ ਦੀ ਸ਼ਾਂਤੀ ਸਾਧ ਕਦੀ ਭੰਗ ਨਹੀਂ ਹੁੰਦੀ। ਇਸ ਕਰਕੇ ਐਸੇ ਸੰਤ ਮਹਾਤਮਾ ਤੱਤ ਬੇਤੀਆਂ ਰੂਹਾਂ, ਗੁਰੂ ਦੇ ਪਿਆਰੇ, ਗੁਰੂ ਦਾ ਨਾਮ ਲੈਣ ਵਾਲੇ, ਗੁਰੂ ਸਾਹਿਬ ਕਹਿੰਦੇ ਹਨ, ਨਾਨਕ ਦਰ ਪ੍ਰਧਾਨ ਸੋ, ਦਰਗਾਹ ਦੇ ਵਿੱਚ ਉਹ ਪ੍ਰਧਾਨ ਹੁੰਦੇ ਆ ਸਾਰਿਆਂ ਤੋਂ ਅੱਗੇ, ਕਿਉਂਕਿ ਇੱਕੀ ਕੁਲੀ ਸਭ ਜਗਤ ਛਡਾਵੈ। ਜਿਹੜੇ ਮਹਾਤਮਾ ਤੱਤ ਬੇਤੀਆਂ ਰੂਹਾਂ ਹੈ ਨਾ, ਇੱਕੀਆਂ ਕੁਲਾਂ ਦੇ ਵਿੱਚ ਸਾਰੇ ਜਗਤ ਨੂੰ ਛਡਾ ਲੈਂਦੇ। ਜਿਸ ਤਰ੍ਹਾਂ ਇੱਕ ਆਉਂਦਾ ਹੈ ਕਿ ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਆ ਵਿਵੇਕ, ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਜੇ ਉਹ ਜੰਮਪੁਰੀ ਵਿੱਚ ਵੀ ਚਲੇ ਗਿਆ ਨਾ, ਤੇ ਪਾਪੀਆਂ ਨੂੰ ਛਡਾ ਲਿਆ ਉਸਨੇ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਹਨ, ਉਹ ਦਰਗਾਹ ਦੇ ਵਿੱਚ ਪ੍ਰਧਾਨ ਹੁੰਦੇ ਆ, ਦਰਗਾਹ ਦੇ ਵਿੱਚ ਉਹ ਸਾਰੇ ਮਾਣ ਪ੍ਰਾਪਤ ਕਰਦੇ ਆ, ਤੇ ਇੱਥੇ ਦਰਗਹਿ ਪੈਦਾ ਜਾਏ, ਉਹ ਦਰਗਾਹ ਦੇ ਵਿੱਚ ਸਾਧ ਸੰਗ ਬੜੇ ਸਤਿਕਾਰ ਨਾਲ ਜਾਂਦੇ ਆ, ਅੱਗੋਂ ਸਾਰੇ ਸਤਿਕਾਰ ਕਰਕੇ ਮਿਲਦੇ ਆ। ਇਸ ਤਰ੍ਹਾਂ ਗੁਰੂ ਸਾਹਿਬ ਨੇ ਇਸ ਸ਼ਬਦ ਦੇ ਵਿੱਚ ਸਾਨੂੰ ਜਿਹੜੀ ਪਵਿੱਤਰ ਉਪਦੇਸ਼ ਬਖਸ਼ਿਆ, ਵਿਰਾਗਮਈ ਉਪਦੇਸ਼ ਬਖਸ਼ ਕੇ, ਜਿਸ ਤਰ੍ਹਾਂ ਦੇਹ ਦੇ ਵਿੱਚੋਂ ਸਵਾਸ ਨਿਕਲ ਜਾਂਦਾ ਹੈ ਜੀਵ, ਫਿਰ ਕੁਛ ਵੀ ਨਹੀਂ ਰਹਿ ਜਾਂਦਾ, ਤੇ ਤੇਰੇ ਨਾਲ ਕੀ ਜਾਣਾ ਹੈ। ਜੈ ਮਹਾਂ ਭਯਾਨ ਤਪਤ ਬਹ ਕਹਾਮ, ਤੈ ਹਰ ਕੇ ਨਾਮ ਕੀ ਤੁਮੀ ਉੱਪਰ ਸ਼ਾਮ, ਜਹਾਂ ਤ੍ਰਿਖਾ ਮਨ ਤੋਂ ਜੇ ਆਕਰਖ ਹੈ, ਤੈ ਨਾਨਕ ਹਰ ਅਨਮ੍ਰਿਤ ਬਰਖ ਹੈ। ਤੋ ਇਸੇ ਤਰ੍ਹਾਂ ਸਾਧ ਸੰਗਤ ਜੀ ਅੱਗੇ ਗੁਰੂ ਸਾਹਿਬ ਜੀ ਸਾਨੂੰ ਕਥਨ ਕਰਦੇ ਹਨ, ਸਾਨੂੰ ਸਾਧ ਸੰਗਤ ਪਵਿੱਤਰ ਉਪਦੇਸ਼ ਬਖਸ਼ਦੇ ਹਨ। ਸ੍ਰੀ ਰਾਗ ਮਹੱਲਾ ਪਹਿਲਾ, ਧੰਨ ਗੁਰੂ ਨਾਨਕ ਸਾਹਿਬ ਜੀ ਸ੍ਰੀ ਰਾਗ ਦੇ ਵਿੱਚ ਕਥਨ ਕਰਦੇ ਹਨ, ਤਨ ਜਲ ਬਲ ਮਾਟੀ ਭਇਆ। ਤਨ ਜਿਹੜਾ ਹੈ ਨਾ ਸਾਧ ਸੰਗਤ ਜੀ, ਜਲ ਬਲ ਕੇ ਮਿੱਟੀ ਬਣ ਜਾਂਦਾ ਹੈ। ਜਿਸ ਤਰ੍ਹਾਂ ਤਨ ਨੂੰ ਸੰਸਕਾਰ ਕਰ ਦਿੰਦੇ ਆ, ਦਾਹ ਦਿੰਦੇ ਆ, ਤੇ ਉਹ ਜਲ ਬਲ ਕੇ ਮਿੱਟੀ ਹੋ ਜਾਂਦਾ ਹੈ। ਤੇ ਸਤਿਗੁਰੂ ਕਹਿੰਦੇ ਹਨ, ਮਨ ਮਾਇਆ ਮੋਹੇ ਮਨੂਰ, ਮਨ ਜਿਹੜਾ ਹੈ ਨਾ ਤੇਰਾ, ਇਹ ਜੀਵ, ਇਹ ਪ੍ਰਾਣੀ, ਇਹ ਗੁਰਸਿੱਖ ਸਰੀਰ, ਜਦੋਂ ਤੂੰ ਇਸ ਸੰਸਾਰ ਤੋਂ ਜਾਵੇਂਗਾ, ਤੇ ਉਤਲਾ ਸ਼ਬਦ ਜਿਹੜਾ ਉਹ ਸੁੰਨੀ ਦੇਹ ਦੇ ਬਾਰੇ ਦੱਸਿਆ ਸੀ। ਅਗਲੇ ਸ਼ਬਦ ਦੇ ਵਿੱਚ ਹੁਣ ਹੋਰ ਸਮਾਧਾਨ ਦੱਸਦੇ ਆ ਮਹਾਰਾਜ। ਕਹਿੰਦੇ ਤਨ ਜਲ ਬਲ ਮਾਟੀ ਪਾਇਆ, ਹੁਣ ਤਨ ਦੇ ਸੰਸਕਾਰ ਬਾਰੇ ਦੱਸਿਆ ਕਿ ਝਾਟੀ ਸੰਸਕਾਰ ਹੋ ਗਿਆ, ਉਹਦਾ ਮਿੱਟੀ ਹੋ ਗਿਆ। ਹੁਣ ਅਗਲੀ ਗੱਲ ਦੱਸਦੇ ਆ, ਅਗਲੀ ਦਰਗਾਹ ਦੀ ਗੱਲ ਦੱਸਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਧੰਨ ਸਤਿਗੁਰੂ, ਸਤਿਗੁਰੂ ਸੱਚੇ ਪਾਤਸ਼ਾਹ, ਕਲਯੁਗ ਦੀ ਅੱਗ ਤੋਂ ਬਚਾਉਣ ਵਾਲੇ ਸੰਸਾਰ ਨੂੰ, ਸਤਿਗੁਰ ਤਪਦੇ ਹਿਰਦਿਆਂ ਨੂੰ ਸ਼ਾਂਤੀ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ, ਤੋ ਉਹ ਦੱਸਣ ਲੱਗੇ ਆ ਮਹਾਰਾਜ। ਤਨ ਜਲ ਬਲ ਮਾਟੀ ਭਇਆ, ਮਨ ਮਾਇਆ ਮੋਹੇ ਮਨੂਰ। ਤੇ ਅਸਲ ਦੇ ਵਿੱਚ ਮਨ ਜਿਹੜਾ ਸੀ ਨਾ, ਇਹ ਜੀਵ ਤੇਰਾ, ਇੱਕ ਤਾਂ ਇਹ ਆ ਵੀ ਜਿੰਨਾ ਚਿਰ ਸਾਰੀ ਜ਼ਿੰਦਗੀ ਮਨੁੱਖ ਜਿਹੜਾ ਕੰਮ ਕਰਦਾ ਹੈ, ਜੋ ਕਰਮ ਕਰਦਾ ਉਹ ਨਾਲ ਜਾਣੇ, ਜੇ ਨਾਮ ਜਪਦਾ ਤੇ ਨਾਮ ਨਾਲ ਜਾਣਾ, ਜੇ ਕੁਕਰਮ ਕਰਦਾ ਤੇ ਕੁਕਰਮ ਨਾਲ ਜਾਣੇ, ਜੇ ਪਾਪ ਕਰਦਾ ਤੇ ਪਾਪ ਨਾਲ ਜਾਣੇ, ਜੇ ਪੁੰਨ ਕਰੇਗਾ ਤੇ ਪੁੰਨ ਨਾਲ ਜਾਣਗੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਤਨ ਜਲ ਵਲ ਮਾਟੀ ਭਾਇਆ, ਤਨ ਤੇ ਜਲ ਬਲ ਕੇ ਤੇ ਮਿੱਟੀ ਹੋ ਗਿਆ, ਸਵਾਹ ਹੋ ਗਿਆ, ਉਹਦੀ ਰਾਖ ਬਣ ਗਈ ਹੈ। ਤਾਂ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ, ਸਤਿਗੁਰ ਸਾਡੇ ਤੇ ਰਹਿਮਤਾਂ ਕਰ ਰਹੇ ਆ ਕਿ ਮਨ ਮਾਇਆ ਮੋਹੇ ਮਨੂਰ। ਅਸਲ ਦੇ ਵਿੱਚ ਜਿਹੜਾ ਮਨ ਸੀ ਨਾ ਤੇਰਾ, ਉਹ ਤੇ ਮਾਇਆ ਦੇ ਮੋਹ ਵਿੱਚ ਮਨੂਰ ਦਾ ਮਤਲਬ ਭਾਰਾ ਹੋ ਗਿਆ। ਮਨੂਰ, ਮਨੂਰ ਕਿਹਨੂੰ ਕਹਿੰਦੇ ਆ? ਜਿਹੜਾ ਲੋਹੇ ਦੀ ਮੈਲ ਹੁੰਦੀ ਹੈ ਨਾ, ਉਹਨੂੰ ਮਨੂਰ ਕਹਿੰਦੇ। ਲੋਹੇ ਦੀ ਮੈਲ ਹੋ ਜਾਵੇ, ਲੋਹੇ ਦੇ ਜਿਹੜੇ ਲੋਕ ਕੰਮ ਕਰਦੇ ਆ, ਲੋਹੇ ਦਾ ਲੁਹਾਰ, ਉਹ ਜਦੋਂ ਲੋਹੇ ਦੀ ਮੈਲ ਉਤਰਦੀ ਹੈ, ਉਹਨੂੰ ਗਾਲਦੇ ਆ, ਜਦੋਂ ਗਾਲ ਕੇ ਉਹਦੇ ਤੋਂ ਜਿਹੜੀ ਮੈਲ ਨਿਕਲਦੀ, ਉਹ ਖਿੰਗਰ ਬਣ ਜਾਂਦਾ, ਉਹ ਮਨੂਰ ਹੋ ਜਾਂਦਾ, ਉਹਨੂੰ ਮਨੂਰ ਕਿਹਾ ਜਾਂਦਾ। ਇਸ ਤਰ੍ਹਾਂ ਤੇਰਾ ਮਨ ਸੀ ਜਿਹੜਾ ਪਾਪਾਂ ਦੇ ਨਾਲ ਭਰ ਕੇ, ਉਹ ਮਨੂਰ ਹੋ ਗਿਆ, ਉਹ ਭਾਰਾ ਹੋ ਗਿਆ। ਸਰੀਰ ਤੇਰਾ ਜਲਮਲ ਗਿਆ, ਸਰੀਰ ਤੇਰਾ ਸਵਾਹ ਹੋ ਗਿਆ, ਸਰੀਰ ਤੇਰਾ ਮਿੱਟੀ ਹੋ ਗਿਆ, ਪਰ ਜਿਹੜਾ ਤੇਰਾ ਮਨ ਸੀ ਨਾ, ਉਹ ਬਹੁਤਾ ਭਾਰਾ ਹੋ ਗਿਆ, ਕਿਉਂਕਿ ਪਾਪ ਕਰਮ ਕੀਤੇ ਬਹੁਤ ਜ਼ਿਆਦਾ। ਇਹ ਸੰਸਾਰ ਚ ਆਇਆ ਤੂੰ ਪਾਪ ਆਇਆ ਤਾਂ ਪ੍ਰਾਣੀ ਆਇਆ ਲਾਹਾ ਲੈਣ, ਲੱਗਾ ਕਿਤੇ ਖਫਕੜੇ ਸਭ ਮੁੱਕਦੀ ਚੱਲੀ ਰਹਿਣ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਆਇਆ ਤਾਂ ਸੰਸਾਰ ਤੇ ਲਾਹ ਲੈਣ ਵਾਸਤੇ। ਦੁਨੀਆਂਦਾਰੀ ਦੇ ਜਿੰਨੇ ਵੀ ਧੰਦੇ ਆ, ਦੁਨੀਆਂਦਾਰੀ ਦੇ ਜਿੰਨੇ ਕਾਰਜ, ਸਾਡੀ ਰੋਜੀ ਰੋਟੀ ਵਾਸਤੇ, ਸਾਡੇ ਤੇ ਰਹਿਮਤਾਂ ਬਖਸ਼ਿਸ਼ਾਂ ਇਹ ਹੈ ਕਿ ਗੁਰੂ ਅਕਾਲ ਪੁਰਖ ਨੇ ਭਗਤ ਧੰਨਾ ਜੱਟ ਜੀ ਵੀ ਇਹ ਕਹਿ ਰਹੇ ਆ, ਕਹਿੰਦੇ ਧੰਨਾ ਜੱਟ ਜੀ ਕਹਿੰਦੇ ਆ ਕਿ ਜਿਹੜਾ ਪੱਥਰ ਹੈ ਨਾ ਸਾਧ ਸੰਗਤ ਜੀ, ਉਹ ਕਹਿੰਦੇ ਪੱਥਰ ਦੇ ਵਿੱਚ ਵੀ ਉਹ ਪਰਮਾਤਮਾ, ਉਹ ਜਿਹੜਾ ਪੱਥਰ ਦੇ ਕੀੜੇ ਨੂੰ ਦੇ ਰਿਹਾ, ਤੇ ਉਹ ਤੂੰ ਕਿਉਂ ਡਰਦਾ ਹੈ? ਮਨਾ ਤੂੰ ਕਿਉਂ ਡਰਦਾ ਹੈ ਕਿ ਜਿਸ ਤਰ੍ਹਾਂ ਜੇ ਪੱਥਰ ਦੇ ਵਿੱਚ ਕੀੜੇ ਨੂੰ ਪਰਮਾਤਮਾ ਦੇ ਸਕਦਾ ਹੈ, ਤੇ ਤੂੰ ਕਾਹਤੋਂ ਡਰ ਰਿਹਾ? ਤੇਰੇ ਮਨ 'ਚ ਕਿੱਦਾਂ ਆ ਰਿਹਾ ਕਿ ਮੈਂ ਪ੍ਰਾਪਤੀ ਕਰਾਂਗਾ, ਮੈਨੂੰ ਪਰਮਾਤਮਾ ਦੇਵੇਗਾ? ਇਸ ਕਰਕੇ ਫਿਕਰ ਚਿੰਤਾ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਭਗਤ ਧੰਨਾ ਜੱਟ ਕਹਿੰਦੇ ਪਾਖਨ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾ। ਪੱਥਰ ਜਿਹੜਾ ਹੁੰਦਾ ਹੈ ਗੁਰਮੁਖੋ ਕਦੀ ਵੇਖਿਆ ਨਹੀਂ ਹੋਵੇਗਾ, ਕਿਉਂਕਿ ਪੱਥਰ ਦੇ ਅੰਦਰਲੇ ਪਾਸੇ ਇੱਕ ਕੀੜਾ ਹੁੰਦਾ ਜੇ, ਉਹ ਕੀੜੇ ਨੂੰ ਜੇ ਉਹ ਪੱਥਰ ਨੂੰ ਕੱਟੀਏ ਤੇ ਕੀੜਾ ਉਹਦੇ ਵਿੱਚੋਂ ਨਿਕਲਦਾ, ਉਹਦੇ ਉਹ ਸ਼ੱਕਰਖੋਰ ਕੀੜਾ ਉਹਨੂੰ ਕਿਹਾ ਜਾਂਦਾ। ਸੰਤ ਸੁੰਦਰ ਸਿੰਘ ਜੀ ਖਾਲਸਾ, ਕਾਦੀਆਂ ਜਥਾ ਸੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ, ਮਹਾਂਪੁਰਖ ਤੁਰੇ ਜਾ ਰਹੇ ਆ ਤੇ ਅਗਲੇ ਪਾਸੇ ਸਾਧ ਸੰਗਤ ਜੀ ਸੜਕਾਂ ਬਣਾਉਣ ਵਾਲੇ ਕਾਰੀਗਰ ਜਿਹੜੇ ਉਹ ਪੱਥਰ ਤੋੜ ਰਹੇ ਆ, ਪੱਥਰ ਟੁੱਟਾ ਵੇਖਿਆ, ਟੁੱਟੇ ਦੇ ਵਿੱਚ ਉਹਦੇ ਵਿੱਚੋਂ ਕੀੜਾ ਨਿਕਲਿਆ। ਉਹ ਜਦੋਂ ਕੀੜਾ ਨਿਕਲਿਆ ਉਹਦੇ ਵਿੱਚ, ਉਹ ਮਹਾਂਪੁਰਖਾਂ ਸਾਰੇ ਜਿਹੜੇ ਮਜ਼ਦੂਰ ਬੜੇ ਹੈਰਾਨ ਹੋਏ ਵੀ ਇਹ ਕੀੜਾ ਜਿਹੜਾ ਵਿੱਚ ਕਿੱਦਾਂ ਆਇਆ, ਇਹਦੇ ਪੱਥਰ ਚਾਰ ਛਪੇ ਰਹੇ ਹੋ, ਸਵਾਸ ਕਿਸੇ ਪਾਸਿਓਂ ਨਹੀਂ ਆ ਰਿਹਾ। ਉਸ ਵਕਤ ਜਦੋਂ ਇਹ ਵੇਖਿਆ ਤਾਂ ਉਦੋਂ ਮਹਾਂਪੁਰਖ ਲਾਗੋ ਦੀ ਨੰਗੇ ਸਿੰਘਾਂ ਨੇ ਪੁੱਛਿਆ, ਮਹਾਂਪੁਰਖ ਇਹ ਕੀ ਹੈ ਕੌਤਕ? ਕਹਿੰਦੇ ਸ਼ੱਕਰਖੋਰ ਕੀੜਾ ਹੈ, ਇਹਦੇ ਅਗਲੇ ਪਾਸੇ ਸ਼ੱਕਰ ਪਈ ਹੋਈ ਹੈ, ਪਰਮਾਤਮਾ ਪੱਥਰ ਦੇ ਵਿੱਚ ਨਾ ਤੇ ਗੰਨਾ ਬੀਜਿਆ ਕਹਿੰਦੇ, ਨਾ ਉੱਥੇ ਵੇਲਣੇ ਲੱਗਾ, ਨਾ ਕਿਸੇ ਨੇ ਸ਼ੱਕਰ ਬਣਾਈ ਉੱਥੇ ਗੁਰਮੁਖੋ, ਤੇ ਉਹ ਸ਼ੱਕਰ ਜਿਹੜਾ ਹੈ ਸਾਧ ਸੰਗਤ ਜੀ, ਉਸ ਜਗ੍ਹਾ ਦੇ ਉੱਤੇ ਪਰਮਾਤਮਾ ਨੇ ਉਹ ਪੱਥਰ ਦੇ ਵਿੱਚ ਵੀ ਕੀੜੇ ਨੂੰ ਉਹ ਸ਼ੱਕਰ ਕਿੱਥੋਂ ਪਹੁੰਚਾਈ? ਤਾਂਹੀਓ ਭਗਤ ਧੰਨੇ ਜੱਟ ਨੇ ਕਿਹਾ ਪਾਖਨ ਕੀਟ ਗੁਪਤ ਹੋਏ ਰਹਿਤਾ, ਪਾਖਨ ਪੱਥਰ ਨੂੰ ਕਿਹਾ ਜਾਂਦਾ, ਪੱਥਰ ਦਾ ਕੀੜਾ ਗੁਪਤ ਰਹਿੰਦਾ ਹੈ, ਤਾਚੋ ਮਾਰਗ ਨਾ ਕਹੋ ਧੰਨਾ ਪੂਰਨ ਤਾਹੂ ਕੋ ਮਾਤਰੇ ਜੀਟ ਰਾਹੀਂ। ਉਹ ਡਰਦਾ ਕਿਉਂ ਜੀਆ ਤੂੰ, ਉੱਥੇ ਵੀ ਪੂਰਨ ਆ ਪਰਮਾਤਮਾ ਪੱਥਰਾਂ ਦੇ ਵਿੱਚ ਕੀੜੇ ਨੂੰ ਦੇਣ ਵਾਲਾ। ਇੱਕ ਉੱਥੇ ਲਾਗੇ ਮਹਿਚੇ ਦੇ ਲਾਗੇ ਤਖੀਆ ਸਾਧ ਸਿੰਘ, ਉੱਥੇ ਦਾ ਇੱਕ ਮੁਸਲਮਾਨ ਪਰਿਵਾਰ ਸੀ ਪੁਰਾਣਾ, ਉਹਨਾਂ ਨੇ ਪੱਥਰ ਦੇ ਪੁਰਾਣੇ ਜ਼ਮਾਨਿਆਂ ਦੇ ਵਿੱਚ ਪੱਥਰ ਦੇ ਤਵੇ ਹੁੰਦੇ ਸਨ, ਪੱਥਰ ਦੇ ਤਵੇ, ਉਹ ਫੌਜ ਵਿੱਚ ਉਹਦਾ ਘਰਵਾਲਾ ਰਹਿੰਦਾ ਸੀ, ਉਹ ਜਦੋਂ ਆਇਆ ਤੇ ਘਰਵਾਲੀ ਜਿਹੜੀ ਉਹ ਰੋਟੀਆਂ ਪਕਾਉਣ ਡਈ ਹੈ, ਤੇ ਉਹ ਵਿਚਕਾਰੋਂ ਸਾਧ ਸਿੰਘ ਵਿੱਚੋਂ ਕੀ ਹੋਇਆ, ਵਿੱਚੋਂ ਜਿਹੜੀ ਰੋਟੀ ਹੈ ਨਾ ਉਹ ਪੱਕੇ ਨਾ, ਬਾਹਰੋਂ ਬਾਹਰੋਂ ਪਾਸੇ ਪਾਸੇ ਸੇਕ ਲੱਗ ਜਾਵੇ, ਵਿਚਕਾਰੋਂ ਰੋਟੀ ਨੂੰ ਸੇਕ ਨਾ ਲੱਗੇ। ਉਹ ਕਹਿੰਦਾ ਤੂੰ ਰੋਟੀਆਂ ਕੱਚੀਆਂ ਪਕਾਉਣੀ, ਤੂੰ ਤਾਂ ਕਚੱਜੀ, ਤੈਨੂੰ ਤਾਂ ਰੋਟੀ ਪਕਾਉਣੀ ਨਹੀਂ ਆਉਂਦੀ। ਉਹ ਕਹਿੰਦੀ ਮੈਂ ਤੇ ਥੱਲੇ ਅੱਗ ਵੀ ਪੂਰੀ ਬਾਲਦੀ, ਸਭ ਕੁਝ ਬਾਲਦੀ ਹਾਂ, ਸਾਰਾ ਕੁਝ ਸੇਕ ਵੀ ਪੂਰਾ ਪੈਂਦਾ, ਪਰ ਮੈਨੂੰ ਪਤਾ ਨਹੀਂ ਰੋਟੀ ਕਿਉਂ ਕੱਚੀ ਰਹਿ ਜਾਂਦੀ ਹੈ। ਹੈਰਾਨੀ ਦੀ ਗੱਲ, ਹੱਦ ਮੁੱਕ ਗਈ। ਉਹਨੇ ਚੁੱਕ ਕੇ ਉਹਨੇ ਪੱਥਰ ਦਾ ਤਵਾ ਥੱਲੇ ਮਾਰਿਆ ਤੇ ਵਿੱਚੋਂ ਕੀੜਾ ਨਿਕਲਿਆ ਜੀਂਦਾ ਜਾਗਦਾ। ਪਤਾ ਨਹੀਂ ਕਿੰਨੇ ਸਮੇਂ ਤੋਂ ਉਹ ਅੱਗ ਦੇ ਉੱਤੇ ਚੜ ਰਿਹਾ ਸੀ, ਲੇਕਿਨ ਉਸ ਕੀੜੇ ਨੂੰ ਸੇਕ ਤੱਕ ਨਹੀਂ ਲੱਗਾ। ਕਿੱਡੀ ਵੱਡੀ ਗੱਲ ਹੈ ਗੁਰਮੁਖੋ, ਪਰਮਾਤਮਾ ਪੱਥਰਾਂ ਦੇ ਵਿੱਚ ਵੀ ਕੀੜੇ ਨੂੰ ਦੇ ਰਿਹਾ। ਤੇ ਸਾਧ ਸੰਗਤ ਫਿਰ ਭਗਤ ਜੀ ਧੰਨਾ ਜੱਟ ਜੀ ਤਾਂਹੀਓ ਕਹਿੰਦੇ ਆ, ਕਹੋ ਧੰਨਾ ਪੂਰਨ ਤਾਹੂ ਕੋ ਮਾਤਰੇ ਜੀਡ ਰਾਹੀਂ। ਮਤ ਜੀ ਆ ਕਿਉਂ ਡਰਦਾ ਹੈ, ਉੱਥੇ ਵੀ ਪੂਰਨ ਹੈ ਪਰਮਾਤਮਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ, ਜਲ ਮੈਂ ਜਨ ਤੋਂ ਪਾਇਆ ਕਿ ਤਿੰਨਾਂ ਪੇ ਰੋਜੀ ਦੇ, ਉੱਥੇ ਹਟ ਨਾ ਚੱਲੀ ਨਾ ਕੋ ਨਿਰਸ ਕਰੇ। ਸੋ ਇਸ ਕਰਕੇ ਪਰਮਾਤਮਾ ਸਾਰਿਆਂ ਨੂੰ ਰੋਟੀ ਰੋਜੀ ਸਾਰਿਆਂ ਨੂੰ ਦੇਵੇਗਾ, ਪਰ ਇਹ ਜੀਵ ਤੂੰ ਸੰਸਾਰ, ਤੇਰਾ ਸਰੀਰ ਜਿਹੜਾ ਹੈ ਨਾ, ਤੂੰ ਇਸ ਸੰਸਾਰ ਦੇ ਵਿੱਚ ਤੂੰ ਕਿਉਂ ਆਇਆ? 84 ਜੂਨ ਸਬਾਈ ਮਾਨਕ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏਗਾ। 84 ਲੱਖ ਜੂਨ ਜਿਹੜੀ ਹੈ ਸਾਧ ਸਿੰਘ, ਉਹਦੇ ਤੋਂ ਬਾਅਦ ਤੈਨੂੰ ਇਹ ਜੀਵ ਮਨੁੱਖਾ ਜਨਮ ਮਿਲਿਆ, ਕਿਉਂਕਿ ਜਿਹੜੇ ਜਾਨਵਰ ਪਸ਼ੂ ਪੰਛੀ ਆ ਉਹ ਤੁਰ ਕੇ ਸੰਗਤ ਚ ਨਹੀਂ ਆ ਸਕਦੇ, ਉਹ ਸਾਧ ਸਿੰਘ ਹੱਥਾਂ ਨਾਲ ਸੇਵਾ ਨਹੀਂ ਕਰ ਸਕਦੇ, ਪੈਰਾਂ ਨਾਲ ਚੜ ਕੇ ਗੁਰੂ ਦੇ ਕੋਲ ਨਹੀਂ ਆ ਸਕਦੇ, ਜ਼ਬਾਨ ਨਾਲ ਉਹ ਬਾਣੀ ਨਹੀਂ ਪੜ੍ਹ ਸਕਦੇ, ਕੰਨਾਂ ਨਾਲ ਉਹ ਸੁਣ ਨਹੀਂ ਸਕਦੇ, ਨੇਤਰਾਂ ਨਾਲ ਉਹ ਦਰਸ਼ਨ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਦੇ ਮਨ ਉਹਨਾਂ ਇਸ ਤਰ੍ਹਾਂ ਦੇ ਪ੍ਰਮਾਤਮਾ ਨੇ ਬਣਾਏ ਜਿੱਦਾਂ ਦੇ ਉਹਨਾਂ ਦੇ ਕਰਮ। ਮਨੁੱਖ ਜਿਹੜਾ ਹੱਥਾਂ ਨਾਲ ਕਿਰਤ ਕਰ ਰਿਹਾ, ਨੇਤਰਾਂ ਨਾਲ ਗੁਰੂ ਦੇ ਦਰਸ਼ਨ ਸਤਸੰਗਤ ਦੇ ਦਰਸ਼ਨ ਕਰਦਾ, ਪੈਰਾਂ ਨਾਲ ਚੱਲ ਕੇ ਗੁਰੂ ਦੀ ਸੰਗਤ ਵਿੱਚ ਆਉਂਦਾ, ਜੇ ਪੈਰਾਂ ਨਾਲ ਚੱਲ ਕੇ ਸੰਗਤ ਚ ਆ ਜਾਓ ਪੈਰ ਪਵਿੱਤਰ ਹੋ ਗਏ, ਹੱਥਾਂ ਨਾਲ ਗੁਰੂ ਦੀ ਸੇਵਾ ਕੀਤੀ ਹੱਥ ਪਵਿੱਤਰ ਹੋ ਗਏ, ਜ਼ਬਾਨ ਨਾਲ ਗੁਰੂ ਦਾ ਨਾਮ ਜਪਿਆ ਸਿਮਰਨ ਕੀਤਾ ਜ਼ਬਾਨ ਸਾਧ ਸੰਗਤ ਜੀ ਮੁੱਖ ਪਵਿੱਤਰ ਹੋ ਗਿਆ। ਤੋ ਇਸੇ ਤਰ੍ਹਾਂ ਗੁਰਮੁਖੋ, ਕੰਨਾਂ ਨਾਲ ਸਰਵਣ ਕੀਤਾ ਗੁਰੂ ਦਾ ਜਸ, ਕੰਨ ਪਵਿੱਤਰ ਹੋ ਗਏ ਆ, ਤੇ ਸਾਧ ਸੰਗਤ ਜੀ ਇਹ ਮਨੁੱਖ ਨੂੰ ਹੀ ਇਹ ਸਾਧ ਸੰਗਤ ਸਾਰੀ ਬਖਸ਼ਿਸ਼ ਹੈ। ਗੁਰੂ ਸਾਹਿਬ ਤਾਂ ਕਹਿੰਦੇ ਪ੍ਰਾਣੀ ਤੂੰ ਆਇਆ ਲਹਾ ਲੈਣ, ਲੱਗਾ ਕਿਤਕ ਪਕੜੇ ਸਮੁਖ ਦੀ ਚੱਲੀ ਰਹਿਣ, ਤਾਂ ਗੁਰੂ ਸਾਹਿਬ ਬਚਨ ਕਰਦੇ ਹਨ, ਤਨ ਜਲ ਬਲ ਮਾਟੀ ਭਇਆ ਮਨ ਮਾਇਆ ਮੋਹੇ ਮਨੂਰ, ਪਰ ਮਨ ਮਾਇਆ ਦੇ ਮੋਹ ਵਿੱਚ ਇਹ ਜੀਵ ਤੇਰਾ ਭਾਰਾ ਹੋ ਗਿਆ, ਉਹ ਲੋਹੇ ਵਰਗਾ ਹੋ ਗਿਆ, ਉਹ ਜਿਹੜਾ ਭਾਰਾਪਨ ਹੈ ਨਾ, ਉਹ ਜਦੋਂ ਦਰਗਾਹ ਚ ਜਾਵੇਂਗਾ ਉਦੋਂ ਤੈਨੂੰ ਉੱਥੇ ਔਗਣ ਫਿਰ ਲਾਗੂ ਭਏ ਪੂਰਬ ਜਾਵੇ ਤੂਰ, ਫਿਰ ਜਦੋਂ ਦਰਗਾਹ ਵਿੱਚ ਜਾਵੇਂਗੇ ਨਾ ਤੇਰੇ ਔਗਣ ਲਾਗੂ ਹੋ ਜਾਣਗੇ, ਸਭ ਛੱਡ ਕੇ ਭੱਜ ਜਾਣੇ ਆ ਜਿਹੜੇ 5 ਵਕਾਰ ਜਿਨ੍ਹਾਂ ਦੇ ਮਗਰ ਲੱਗਾ ਸੀ ਨਾ ਜ਼ਿੰਦਗੀ ਦੇ ਵਿੱਚ, ਕਾਮ ਕਰੋ ਲੋਭ ਮੋਹ ਹੰਕਾਰ, ਇਹਨਾਂ 5 ਨੇ ਤੈਨੂੰ ਛੱਡ ਕੇ ਭੱਜ ਜਾਣਾ। ਤੇ ਇੱਥੇ ਗੁਰੂ ਸਾਹਿਬ ਜੀ ਤਾਂ ਹੀ ਬਚਨ ਕਰ ਰਹੇ ਆ, ਮਹਾਰਾਜ ਕਹਿੰਦੇ ਔਗਣ ਫਿਰ ਲਾਗੂ ਭਏ, ਤੇਰੇ ਔਗਣ ਲਾਗੂ ਹੋ ਜਾਣੇ ਤੇਰੇ ਉੱਥੇ ਦਰਗਾਹ ਦੇ ਵਿੱਚ। ਧਰਮ ਰਾਜੇ ਨੇ ਜਦੋਂ ਪੁੱਛਿਆ ਨਾ ਉਦੋਂ ਉੱਥੇ ਸਾਰੇ ਦੇ ਸਾਰੇ ਤੇਰੇ ਔਗਣ ਲਾਗੂ ਹੋ ਜਾਣੇ ਆ, ਅਗਲਿਆਂ ਨੇ ਉੱਥੋਂ ਸਾਹ ਸਾਹ ਉਹਨੇ ਹਿਸਾਬ ਕਿਤਾਬ ਲੈਣਾ ਉੱਥੇ ਤੇਰੇ ਕੋਲੋਂ, ਤੇ ਤੂੰ ਫਿਰ ਕਿਹੜੇ ਕੰਮਾਂ 'ਚ ਪਿਆ ਫਿਰਦਾ? ਗੁਰੂ ਸਾਹਿਬ ਉਪਦੇਸ਼ ਦਿੰਦੇ ਆ ਸਾਨੂੰ, ਐ ਜੀਵ ਤੂੰ ਸੁਧਰ ਜਾ, ਹੁਣ ਵੀ ਗੁਰੂ ਦਾ ਨਾਂ ਲੈ ਸਿਮਰਨ ਕਰ। ਫਿਰ ਕਹਿੰਦੇ ਕੂਰ ਵਜਾਵੇ ਤੂਰ, ਤੂਰ ਦਾ ਮਤਲਬ ਕੀ ਹੁੰਦਾ? ਵਾਜੇ, ਤੂਤੀਆਂ, ਛੈਣੇ ਵਜਾਉਣੇ, ਤੂਤੀਆਂ ਵਜਾਉਣੀਆਂ, ਉੱਚੀ ਉੱਚੀ ਕੂੜ ਜਿਹੜਾ ਝੂਠ ਨੇ ਸਾਥ, ਉੱਚੀ ਉੱਚੀ ਡੰਕੇ ਦੇ ਚੋਟ ਮਾਰ ਕੇ ਕਹਿਣਾ ਤੂੰ ਆਹ ਝੂਠ ਬੋਲਿਆ ਸੀ, ਤੂੰ ਇੱਥੇ ਝੂਠ ਬੋਲਿਆ ਸੀ, ਇੱਥੇ ਤੂੰ ਕੁਕਰਮ ਕੀਤੇ ਸਨ। ਇੱਕ ਸਾਧ ਸੰਗਤ 4 ਬੰਦੇ ਇੱਕ ਕੁੰਦਰਾ ਦੇ ਵਿੱਚ ਲਾ ਕੇ ਕੋਈ ਬੀਬੀ ਨੂੰ ਲੈ ਕੇ ਭਾਵ ਕੋਈ ਕੁਕਰਮ ਕਰਨ ਲੱਗੇ, ਤੇ ਇੱਕ ਬੰਦਾ ਢੋਲ ਲਾਗੇ ਲੈ ਕੇ ਨਾ ਖਲੋਤਾ ਵੇਖਿਆ ਉਹਨਾਂ ਨੇ, ਉਹਨਾਂ ਆਖਿਆ ਤੂੰ ਕੌਣ ਆ? ਕਹਿੰਦਾ ਮੈਂ ਨਾ ਕਾਲ ਵਾਂ, ਮੈਂ ਤੁਹਾਡਾ ਝੂਠ ਆ, ਮੈਂ ਹੁਣ ਇਸੇ ਤਰ੍ਹਾਂ ਡੰਕੇ ਦੀ ਚੋਟ ਨਾਲ ਤੁਹਾਨੂੰ ਸਾਰੀ ਦੁਨੀਆਂ ਚ ਪ੍ਰਗਟ ਕਰ ਦੂ, ਜਿਹੜਾ ਆਪ ਪਾਪ ਕਮਾ ਰਹਿ ਜੋ, ਜਿਹੜਾ ਅੰਦਰ ਵੜ ਕੇ ਪਾਪ ਕਮਾਉਂਦੇ ਜੋ ਨਾ, ਦੇਹ ਕਵਾਰ ਅਨਕ ਪਰਦੇ ਮੈਂ, ਪਰ ਦਾਰਾ ਸੰਘ ਫਾਕਾ, ਚਿੱਤਰਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਟੱਕ। ਇਸ ਤਰ੍ਹਾਂ ਉਹ ਸਾਹਮਣੇ ਸਾਰੇ ਸੰਸਾਰ ਦੇ ਵਿੱਚ ਉਹ ਪਾਪ ਉਹਦੇ ਦੋਸ਼ ਉੱਭਰ ਕੇ ਸਾਹਮਣੇ ਆ ਜਾਣਗੇ, ਜੀਵ ਤੂੰ ਜਿਹੜਾ ਪਾਪ ਕਰੇਗਾ। ਇੱਥੇ ਗੁਰੂ ਸਾਹਿਬ ਇਹੀ ਕਹਿੰਦੇ ਹਨ ਕਿ ਕੂਰ ਵਜਾਵੇ ਤੂਰ, ਜਿਹੜਾ ਝੂਠ ਸੀ ਉਹਨੇ ਤੂਤੀਆਂ ਵਜਾ ਕੇ ਤੈਨੂੰ ਸੰਸਾਰ ਉੱਥੇ ਸਾਰਿਆਂ 'ਚ ਭੰਡਣਾ ਹੀ ਹੋ। ਅੱਗੇ ਗੁਰੂ ਸਾਹਿਬ ਕਹਿੰਦੇ ਬਿਨ ਸ਼ਬਦ ਹੈ ਭਰਮਾਈ ਹੈ ਦੁਬਦਾ ਡੋਬੇ ਪੂਰ, ਪੂਰਾਂ ਦੇ ਪੂਰ ਡੁੱਬ ਗਿਆ ਗੁਰਮੁਖੋ, ਪੂਰਾਂ ਦੇ ਪੂਰ ਜਿਹੜਾ ਦੁਬਦਾ ਦੇ ਵਿੱਚ ਪੈ ਗਿਆ। ਦੁਬਦਾ ਨਾ ਪੜੋ, ਦੁਬਦਾ ਦੇ ਵਿੱਚ ਨਹੀਂ ਪੈਣਾ, ਇੱਕੋ ਇੱਕ ਗੁਰੂ ਦੀ ਚਰਨੀ ਪੈ ਜਾਣਾ, ਗੁਰੂ ਦੀ ਸਰਨੀ ਪੈ ਜਾਣਾ ਗੁਰਮੁਖੋ। ਜੇ ਗੁਰੂ ਦੀ ਚਰਨੀ ਪਾਵਾਂਗੇ ਗੁਰੂ ਹੀ ਸਾਨੂੰ ਸਾਧ ਸੰਗ ਬਖਸ਼ੇਗਾ, ਗੁਰੂ ਜੋ ਹੁਕਮ ਕਰਦਾ ਉਹਦਾ ਸਿਰ ਮੱਥੇ ਮੰਨ ਕੇ ਗੁਰੂ ਦੀ ਆਗਿਆ ਗੁਰਮਤ ਪ੍ਰਾਪਤ ਕਰਕੇ ਆਪਾਂ ਸਤਿਗੁਰ ਦੇ ਚਰਨਾਂ ਦੇ ਵਿੱਚ ਲੱਗਣਾ। ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਹ ਜੀਵ ਇਹ ਪ੍ਰਾਣੀ ਇੱਕ ਬਿਨ ਸ਼ਬਦ ਹੈ ਭਰਮਾਈ ਹੈ ਦੁਬਦਾ ਡੋਬੇ ਪੂਰ, ਸ਼ਬਦ ਤੋਂ ਬਿਨਾਂ ਭਰਮ ਦੇ ਵਿੱਚ ਪਿਆ ਫਿਰੇਗਾ, ਸ਼ਬਦ ਤੋਂ ਬਿਨਾਂ ਦੁਖੀ ਹੋਵੇਗਾ। ਤੇ ਇਸੇ ਤਰ੍ਹਾਂ ਸਾਰੇ ਪੂਰਾਂ ਦੇ ਪੂਰ ਡੁੱਬ ਗਏ। ਦੁਨੀਆਂ ਦੇ ਵਿੱਚ ਜਿਹੜੇ ਵੱਡੇ ਵੱਡੇ ਮਨੁੱਖ ਆਏ, ਵੱਡੇ ਵੱਡੇ ਰਾਜੇ ਨੇ, ਹਰਭੂਮਤਾ ਕੀ ਤਸ਼ਨਾ ਬੁੱਝੀ, ਵੱਡੇ ਵੱਡੇ ਰਾਜੇ ਮਹਾਰਾਜੇ ਆਏ, ਬਹੁਤ ਤਰ੍ਹਾਂ ਦੇ ਲੋਕ ਆਏ, ਉਹ ਸਾਰੇ ਦੇ ਸਾਰੇ ਪੂਰਾਂ ਦੇ ਪੂਰ ਖੱਪ ਗਏ ਇੱਕ ਉਸ ਪਰਮਾਤਮਾ ਦੇ ਨਾਮ ਤੋਂ ਬਿਨਾਂ, ਇੱਕ ਸ਼ਬਦ ਤੋਂ ਬਿਨਾਂ। ਸਤਿਗੁਰ ਸੱਚੇ ਪਾਤਸ਼ਾਹ ਨੇ ਪਵਿੱਤਰ ਉਪਦੇਸ਼ ਬਖਸ਼ਿਆ, ਇੰਨੀਆਂ ਬੇਨਤੀਆਂ ਸਾਧ ਸੰਗਤ ਜੀ ਪ੍ਰਵਾਨ ਕਰਨੀਆਂ, ਹੋਈਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਰਥ ਬਖਸ਼ਣੀ ਜੀ। ਦੇਹੋ ਸੱਜਣ ਸੀਸੜੀਆ, ਜੋ ਹੋਵੇ ਸਹਿਬ ਸਿਓ ਮੇਲ, ਤਨ ਜਾਲ ਬਾਲ ਮਾਟੀ ਭਇਆ ਮਨ ਮਾਇਆ ਮੋਹੇ ਮਨੂਰ, ਔਗਣ ਫਿਰ ਲਾਗੂ ਭਏ ਕੂਰ ਬਜਾਵੇ ਤੂਰ, ਬਿਨ ਸ਼ਬਦ ਹੈ ਭਰਮਾਈ ਹੈ ਦੁਬਦਾ ਡੋਬੇ ਪੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ